ਜਵਾਨੀ ਵਿੱਚ ਪੈਰ ਰੱਖਦਾ ਉਹਨੂੰ ਜੰਨੂ ਪਹਿਰਾਇਆ ਜਾਂਦਾ ਸੀ, ਜੋ ਸੱਤ ਕੱਚੇ ਤਾਗਿਆਂ ਦਾ ਹੁੰਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸੰਸਾਰ ਨੂੰ ਸਹੀ ਸੇਧ ਦੇਣੀ ਹੈ। ਲੋਕ ਆਪਣੇ ਬੱਚਿਆਂ ਨੂੰ ਜੰਨੂ ਪਾਉਂਦੇ, ਬੱਚੇ ਜੰਨੂ ਪਹਿਰ ਲੈਂਦੇ, ਬ੍ਰਾਹਮਣ ਸਿੱਖਿਆ ਦੇ ਦਿੰਦਾ ਅਤੇ ਕਹਿੰਦਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ। ਘਰ ਵਿੱਚ ਰਿਸ਼ਤੇਦਾਰ, ਸਾਕ ਸੰਬੰਧੀ, ਮਿੱਤਰ ਸੱਦੇ ਜਾਂਦੇ, ਲੋਕ ਉਹਨਾਂ ਆਇਆਂ ਨੂੰ ਜਿਵੇਂ ਅੱਜ ਤੁਸੀਂ ਪਾਰਟੀਆਂ ਕਹਿੰਦੇ ਹੋ, ਉਹਨਾਂ ਲਈ ਐਸਾ ਭੋਜਨ ਤਿਆਰ ਕੀਤਾ ਜਾਂਦਾ ਕਿ ਬੱਕਰਾ ਮਾਰਿਆ ਜਾਂਦਾ, ਉਹਦਾ ਮਾਸ ਬਣਾ ਕੇ ਤਮਾਮ ਜਿਤਨੇ ਆਏ ਹੋਏ ਰਿਸ਼ਤੇਦਾਰ ਸਨ ਉਹਨਾਂ ਨੂੰ ਖੁਸ਼ੀ ਦੇ ਇਜ਼ਹਾਰ ਵਜੋਂ ਵਰਤਾਇਆ ਜਾਂਦਾ। ਅੱਜ ਉਹ ਚਲੀ ਆ ਰਹੀ ਰੀਤੀ ਨੂੰ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨੇ ਵੀ ਚਾਹਿਆ ਹੈ ਕਿ ਨਾਨਕ ਨੂੰ ਜੰਨੂ ਪਹਿਰਾ ਦਿੱਤਾ ਜਾਏ। ਯਾਦ ਰੱਖਿਓ, ਸਾਰਾ ਸੰਸਾਰ ਲੀਕ ਦਾ ਫਕੀਰ ਹੁੰਦਾ, ਪਰ ਕੁਝ ਐਸੀਆਂ ਰੂਹਾਂ ਜੋ ਕਲਪਨਿਕ ਵਾਹਿਗੁਰੂ ਦੀ ਦਰਗਾਹ ਵਿੱਚੋਂ ਸੰਸਾਰ ਨੂੰ ਸੇਧ ਦੇਣ ਲਈ ਆਉਂਦੀਆਂ ਨੇ, ਉਹ ਲਿਖਦੀਆਂ ਫਕੀਰ ਨਹੀਂ ਹੁੰਦੀਆਂ, ਬਲਕਿ ਸੰਸਾਰ ਦੇ ਲੋਕਾਂ ਲਈ ਨਵਾਂ ਰਸਤਾ ਪੈਦਾ ਕਰਦੀਆਂ ਨੇ। ਗੁਰੂ ਨਾਨਕ ਦੇਵ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਸਹੀ ਸੇਧ ਦੇਣੀ ਹੈ। ਇਸ ਲਈ ਐਸਾ ਨਹੀਂ ਕਿ ਗੁਰੂ ਨਾਨਕ ਨੂੰ ਕੋਈ ਕੁਝ ਕਹੇ, ਪੜ੍ਹਨ ਜਾਣ ਪਾਦਾ ਕਹੇ, ਲਿਖ ਪੱਟੀ ਤੇ ਓਮ, ਕਿ ਗੁਰੂ ਨਾਨਕ ਦੂਸਰੇ ਬੱਚਿਆਂ ਵਾਂਗ ਓਮ ਲਿਖਦੇ ਰਹੇ। ਗੁਰੂ ਨਾਨਕ ਪਹਿਲਾਂ ਓਮ ਦੇ ਮਾਨੇ ਪੁੱਛਦਾ ਹੈ ਕਿ ਓਮ ਦੇ ਅਰਥ ਕੀ ਨੇ, ਜੋ ਪਾਦਾ ਵੀ ਨਹੀਂ ਜਾਣਦਾ। ਗੁਰੂ ਨਾਨਕ ਸਾਹਿਬ ਐਸਾ ਸਵਾਲ ਕਰਦੇ ਕਿ ਦੱਸੋ ਓਮ ਹੀ ਕਿਉਂ ਲਿਖਣਾ ਹੈ, ਕੁਝ ਹੋਰ ਕਿਉਂ ਨਹੀਂ? ਫਿਰ ਓਮ ਦਾ ਮਤਲਬ ਕੀ ਹੈ, ਉਹ ਓਮਕਾਰ ਕੀ ਹੈ? ਜਦੋਂ ਐਸਾ ਅਦਭੁਤ ਸਵਾਲ ਪਾਦੇ ਤੇ ਹੁੰਦਾ ਹੈ, ਪਾਦਾ ਐਸੀ ਗੱਲ ਵਿਚਾਰਦਾ ਕਿ ਇਹ ਬਾਲਕ ਦੂਸਰੇ ਬਾਲਕਾਂ ਵਰਗਾ ਤਾਂ ਹੈ ਨਹੀਂ। ਉਹ ਗੁਰੂ ਨਾਨਕ ਸਾਹਿਬ ਤੇ ਸਵਾਲ ਕਰ ਦਿੰਦਾ ਕਿ ਨਾਨਕ ਤੂੰ ਦੱਸ ਇਸ ਓਮ ਦੇ ਕੀ ਅਰਥ ਨੇ। ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਇਹ ਲਿਖਦੇ ਨੇ ਕਿ ਪਾਦਾ ਜਿਹੜਾ ਓਮ ਤੁਸਾਂ ਪੱਟੀ ਤੇ ਲਿਖਿਆ ਹੈ, ਇਹ ਓਅੰਕਾਰ ਉਹ ਹੈ ਜਿਸ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਆਪ ਜੀ ਦੀ ਬਾਣੀ ਇਹ ਦੱਸਦੀ ਹੈ ਕਿ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਯੁਗ ਭੈਰੇ, ਓਅੰਕਾਰ ਵੇਦ ਨਿਰਮੈ। ਇਹ ਉਹ ਓਮ ਹੈ ਜਿਸ ਨਾਲ ਸਾਰੇ ਪੱਥਰ ਯੁਗ ਤੋਂ ਲੈ ਕੇ ਹੁਣ ਤੱਕ ਜੁੜੇ ਹੋਏ ਨੇ। ਇਹ ਉਹ ਓਮ ਹੈ ਜਿਸ ਨੂੰ ਬ੍ਰਹਮਾ ਨੇ ਪੈਦਾ ਕੀਤਾ ਤੇ ਬ੍ਰਹਮਾ ਨੇ ਉਸ ਓਅੰਕਾਰ ਨੂੰ ਆਪਣੇ ਚਿੱਤ ਵਿੱਚ ਧਾਰਨ ਕੀਤਾ। ਇਹ ਉਹ ਓਅੰਕਾਰ ਹੈ ਜਿਸ ਤੋਂ ਵੇਦਾਂ ਦਾ ਜਨਮ ਹੋਇਆ ਹੈ। ਤੋ ਅੱਜ ਵੀ ਗੁਰੂ ਨਾਨਕ ਸਾਹਿਬ ਲਈ ਇੱਕ ਐਸਾ ਸਮਾਂ ਬਣਿਆ, ਮਾਤਾ ਪਿਤਾ ਨੇ ਚਾਹਿਆ ਕਿ ਨਾਨਕ ਨੂੰ ਜੰਨੂ ਪਹਿਰਾ ਦਿੱਤਾ ਜਾਏ, ਕਿਉਂਕਿ ਮਾਤਾ ਪਿਤਾ ਤਾਂ ਸੰਸਾਰਕ ਕਾਰ ਵਿਹਾਰ ਕਰਨਗੇ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਨੂੰ ਜੰਨੂ ਪਹਿਰਾਉਣ ਲਈ ਜਦੋਂ ਹਰਦਿਆਲ ਪੁਰੋਹਿਤ ਆਇਆ ਹੈ ਤੇ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਉਸ ਹਰਦਿਆਲ ਪੁਰੋਹਿਤ ਨੂੰ ਇਹ ਸਵਾਲ ਕਰਦੇ ਨੇ ਕਿ ਉਹਨੇ ਕਿਹਾ ਕਿ ਨਾਨਕ ਤੈਨੂੰ ਜੰਨੂ ਪਾਉਣਾ। ਸਤਿਗੁਰੂ ਪਾਤਸ਼ਾਹ ਪੁੱਛਦੇ ਕਿਉਂ ਪਾਉਣਾ ਹੈ? ਕਹਿਣ ਲੱਗਾ ਇਹ ਜੰਨੂ ਤੇਰੀ ਰਖਵਾਲੀ ਕਰੇਗਾ। ਗੁਰੂ ਸਾਹਿਬ ਕਹਿਣ ਲੱਗੇ ਫਿਰ ਇਹ ਜੰਨੂ ਤਾਂ ਕੱਚੇ ਤਾਗਿਆਂ ਦਾ ਹੈ, کہ سماں آئے گا ٹوٹ جائے گا، سماں آئے گا میرے شریر نو پسینہ بھی آنا ہے، میں اسنان بھی کرنا ہے، یہ جنم ٹوٹ جائے گا، پھر میری رکھواڑی کون کرے گا؟ تو پالے گا کہیں پھر نانک پھر ہو جنم پالے، تو گرو صاحب جی اس پادے نو اپدیش دین دے سمن اچھے یہ شبد اچارن کرتے ہیں۔ بانی نے ایسے بچن کہنے پرتھائے ساکھی مہاپرکھ بول دے سانجی سگل جہان ہے، گرمکھ ہوئے سپاہو کرے اپنا آپ پچھان ہے، سکھیا سارے سنسار نو ہے اکے پادے نو رہے نے، کیونکہ سارا سنسار اس گل تو ہی سکھے گا کہ گرو نانک نے جنو پہریا نہیں، انہاں پادے نو آ گل کہی ہے، اس کر کے گرو نانک صاحب جی دی ایک انوکھی کلا ہے کہ آپ جدوں کوئی بہت وڈا کٹ کتے ہوندا ہے اتھے نرنکار دی گل کہن لئی پہنچ جاندے، چاہے وہ کرکشیتر دی ترتی ہوئے، چاہے وہ ہردوار دی ترتی ہوئے، چاہے جگنات پوری ہوئے، کہ چاہے وہ سلطانپور دی مسجد ہوئے، لوکاں نوں اکٹھے کر کے لوڑ نہیں پیندی، لوگ اکٹھے ہوندے تے گرو نانک دیو صاحب کرتار دی گل کردے نے۔ اج بھی جدو ہردیال پروت جنو پہران لگیا ہے، گرو صاحب کہن لگے پروت جی ٹھہرو، تینوں یہ دسو یہ جڑا جنو ہے تسی پیرا رہے ہو، یہ جنو میں پیرنا نہیں ہے، کیونکہ یہ جنو میری رکھواڑی نہیں کر سکتا، جنو جڑا میں پیرنا ہے جو تاڈے کول ہے تو مینوں پہرا سکدے ہو، پھر میں پا دوں گا۔ ہن پروت اس گل تے حیران ہویا کہ کیڑا جنو ہے جنوں تو پائے گا ہے؟ تو گرو نانک دیو صاحب اس پروت پرتی اپدیش دیندے ہن، یہ گل کہہ رہے نے سمے وچ تو آپ جی بھرماں نوں دور کرن گے، اے شبد دوارا جڑے منک دے من وچ پئے ہوئے بھرم نے جنہاں کر کے منک سمجھدا کہ شاید ہتھاں تے بنیاں جان والیاں رکھڑیاں جا پہرے جان والے جنو جا گڑ وچ لکھ کے پائے ہوئے تمیت اے منک دی رکھواڑی کردے۔ گرو صاحب کہندے نہیں، ایسیاں گلاں منک دی راکھی نہیں کردیاں، منک دے جیون نوں غلط پاسے تے لے جا سکدیاں نے، پر رکھواڑی ایشور دے نام نال ہوندی ہے۔ تو آپ جی اچارن کرتے ہیں
سلوک محلہ پہلا، دیا کپا سنتوک سوت، جات گنڈی سات وٹ۔
اے پادا جی، میں جڑا جنو پہننا ہے وہ کسی اور طریقے دا ہے، یاد رکھو جڑی کپاہ ہوندی جس کو تسی کاٹن کہندے ہو، یہ تو روئی بنتی ہے، پرانے سمے چ روئی نو کت کے لوگ کپڑا بناتے جس کو کھدر کہندے سن، اس کپاہ دے وچوں وٹے ہوئے تاگے جنہاں دا سوتر کچا ہوندا سی اور وہ کتیا بھاوے لوکاں دے گھراں وچ ہوندا سی، پر براہمن اس نو منگوا کے انہوں منگوا کے کسی دے سوت نہ ملنا چاہ پیسے دے کے منگوا لینا کہ دوجے تو منگوا لے جائے، انہوں منگا کے پھر آپ وٹنا سی، بس اتنی گل سی اس دی، ان پہرا کے کہنا میں تیرا گرو ہو گیا۔ ترگن بادشاہ کہنے میں ایسا جنو پہننا ہے، پنڈت جی جڑا میں جنو پہننا ہے وہ تسی دھیان دیو، جڑا جنو میں پہننا چاہتا ہاں وہ دیا دی کپا تو پیدا ہویا سوتر ہوئے، یاد رکھو دیا تو دھرم پیدا ہوتا ہے۔ آپ جی ایک متر باڑی پڑھ دو کہ تول دھرم दया का पूत संतोख था रख्या दिल सूत। आप जी कहने दया कपाह संतोख सूत जत गंढी सत वट। ऐ पंडित जी ओ जनू चाहिदा मैनू जिदे च दया भी मनुख दे अंदर आ जाए, संतोख दे सूत्र तो बनिया होए, जिनू जत दियां गंढां दित्तियां होण अते सत दा वट दित्ता होवे। आप जिस जनू नूं पाउण नाल दया पैदा हो जाए, संतोख आ जाए, बंदा जतिंद्रिय हो जाए अते सत आदि बन जाए, मैं वो जनू पहनना है। दया कपाह संतोख सूत जत गंढी सत वट, एहो जनेऊ जी का है तपाने खत। असल जीव दा जन्यू ए है, जे तेरे पास ऐसा जन्यू है ता ओ जन्यू तू मैनू पहरा सकदा है, मैं पहर लवांगा। बाकी ए तागे दा बने जन्यू मैं नहीं पहरदा। फिर पुछया सतगुरु पातशाह ने, कहण लगे जेड़े जन्यू दी गल मैं करदा हां। अगली पंक्ति च आप जी कह दे,
ना एहो तुटै ना मल लगे ना एह जले ना जाए।
कहने जेड़े जन्यू दी गल मैं करदा हां ए जन्यू टुटदा नहीं, इस जन्यू नू मैल भी नहीं लगदी, ना ए जन्यू सड़दा है ते ना ए जन्यू मनुख नू छड के जांदा है, छके नहीं जाता। याद रखो ये सारे गुण जिन्हों की गल गुरु नानक साहब करते हैं, ये तागे तवीता जन्यू अते जंत्रा मंत्रा विचों नहीं मिलते, उन्हां च पैदा नहीं होंदे। उन्हां करके ये सारे गुण मनुख के अंदर ईश्वर दा नाम जपण नाल पैदा हुंदे ने। सतवादी मनुख दे अंदर दया होगी, उदे अंदर संतोख होगा, वो जात इंद्रे भी रहेगा, संयम विच रहेगा। ये सारे गुण ईश्वर दे नाम च मिलदे ने। वो धर्मगुरु पातशाह कहिंदे जिन्हां कोल ये गुण ने जिन्हां ने यह जन्यू पहन लिया, ऐसा जत संजम संतोख अते दया का पहरिया होया जन्यू, वो गुण कदे खत्म नहीं हुंदे, ना ही टुटै ना मर लगै ना इन्हां नूं वकारां दी मैल लग सकती है। जिहड़े व्यक्ति दे अंदर यह गुण आ जाण उहदा अंतशकरण मैला नहीं हुंदा। ਧਰਮਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਇਹ ਜਲਾ ਨਾ ਜਾਏ, ਤ੍ਰਿਸ਼ਨਾ ਦੀ ਅੱਗ ਨਾਲ ਇਹ ਗੁਣ ਸੜਦੇ ਨਹੀਂ ਅਤੇ ਮਨੁੱਖ ਦੇ ਨਾਲ ਦਰਗਾਹ ਤੱਕ ਜਾਂਦੇ ਨੇ, ਇੱਥੇ ਨਹੀਂ ਰਹਿੰਦੇ। ਐਸਾ ਨਹੀਂ ਕਿ ਸਰੀਰ ਇੱਥੇ ਰਹਿ ਗਿਆ ਤੇ ਗੁਣ ਵੀ ਇੱਥੇ ਰਹਿ ਜਾਣਗੇ, ਇਹ ਮਨੁੱਖ ਨੂੰ ਛੱਡ ਕੇ ਨਹੀਂ ਜਾਂਦੇ। ਨਾ ਇਹ ਜਲਾ ਨਾ ਜਾਏ, ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ,
ਧਨ ਸੋ ਮਾਨਸ ਨਾਨਕ जो गल चले पाए।
ओ मानस ओ मनुख ओ व्यक्ति धर्म पातशाह कहते धन ने जेड़े इस जन्यू नू अपने गल विच पा के चले ने। याद रखियो गल विच गुण नहीं पेंदे, ध्यान देना पेगा। जो गल चले पाए, जेड़ी चीज मनुख दे अपने नाल रवे। कई बार तुसी कह दे ना फलाना बंदा तो मेरे गाल ही पै गया, तुसी उलझ जाने नूं गल पैना कहिंदे। ਪਿੱਛੇ ਪੈ ਗਿਆ, ਪਿੱਛੇ ਲੱਗ ਗਿਆ, ਕਲ ਪੈ ਗਿਆ। ਗੁਣ ਮਨੁੱਖ ਦੇ ਅੰਤਸ਼ਕਰਨ ਵਿੱਚ ਵਸਦੇ ਨੇ। ਉਹ ਮਨੁੱਖ ਜਿੱਥੇ ਜਾਂਦਾ ਉਹਦੇ ਨਾਲ ਜਾਂਦੇ ਨੇ, ਜਿਵੇਂ ਵਿਕਾਰੀ ਮਨੁੱਖ ਦੇ ਨਾਲ ਵਿਕਾਰ ਜਾਂਦੇ ਨੇ। ਇਹ ਬਾਣੀ ਕਹਿੰਦੀ ਨਾ, ਦੇਸ਼ ਸ਼ੋਨ ਪਰਦੇਸਹ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਇਵੇਂ ਜਿਹੜੇ ਗੁਣ ਨੇ ਵਿਅਕਤੀ ਦੇ ਅੰਦਰ, ਉਹ ਗੁਣ ਵੀ ਜਿੱਥੇ ਉਹ ਜਾਏਗਾ ਉਹਦੇ ਨਾਲ ਜਾਣਗੇ। ਜਿਵੇਂ ਤੁਹਾਡੀ ਵਿਦਿਆ ਹੈ ਪੜ੍ਹੀ ਹੋਈ, ਜਿਸ ਵਿਅਕਤੀ ਕੋਲ ਵਿਦਿਆ ਹੈ ਵਿਦਿਆ ਨਾਲ ਜਾਏਗੀ, ਧਨ ਪਿੱਛੇ ਛੁੱਟ ਸਕਦਾ, ਘਰ ਪਿੱਛੇ ਛੁੱਟ ਸਕਦਾ, ਪਰਿਵਾਰ ਰਹਿ ਸਕਦਾ ਹੈ, ਪਰ ਵਿਦਿਆ ਤਾਂ ਨਾਲ ਜਾਂਦੀ ਹੈ ਜਿੱਥੇ ਵਿਅਕਤੀ ਜਾਏਗਾ। ਗੁਣ ਇਹ ਤੋਂ ਅੱਗੇ ਉਹ ਗਲ ਚ ਕਿਵੇਂ ਪੈਂਦੇ ਨੇ, ਯਾਦ ਰੱਖਿਓ, ਜਦੋਂ ਸਰੀਰ ਛੱਡ ਕੇ ਜਾਏਗਾ ਉਦੋਂ ਵਿਦਿਆ ਵੀ ਇੱਥੇ ਰਹਿ ਜਾਏਗੀ, ਸਰੀਰ ਵੀ ਇੱਥੇ ਰਹਿ ਜਾਏਗਾ, ਸੰਸਾਰਕ ਗਿਆਨ ਵੀ ਇੱਥੇ ਰਹਿ ਜਾਏਗਾ, ਜੀਵਾਂ ਤੇ ਕੀਤੀ ਹੋਈ ਦਇਆ, ਧਾਰਨ ਕੀਤਾ ਹੋਇਆ ਸੰਤੋਖ ਅਤੇ ਆਪਣੇ ਆਪ ਨੂੰ ਜਤ ਇੰਦਰੇ ਰੱਖਿਆ ਹੋਇਆ, ਸਤ ਨਾਲ ਜੁੜਿਆ ਹੋਇਆ, ਇਹ ਸਾਰੇ ਕਰਮ ਸਾਰੇ ਗੁਣ ਜੀਵ ਦੇ ਨਾਲ ਬਾਣੀ ਕਿੰਨੀ ਦਰਗਾਹ ਚ ਜਾਂਦੇ ਨੇ। ਕਿਉਂਕਿ ਉੱਥੇ ਅਸੀਂ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਖਦੂਰ, ਜਿੰਨੀ ਨਾਮ ਤੇ ਆਇਆ ਉਹਨਾਂ ਗੁਣਾ ਕਰਕੇ ਉਹਨੂੰ ਵੈਕੁੰਠ ਮਿਲਦਾ ਹੈ, ਉਹਨਾਂ ਗੁਣਾ ਕਰਕੇ ਉਹਨੂੰ ਮੁਕਤੀ ਮਿਲਦੀ ਹੈ, ਉਹਨਾਂ ਗੁਣਾ ਕਰਕੇ ਉਹ ਈਸ਼ਵਰ ਵਿੱਚ ਲੀਨ ਹੁੰਦਾ ਹੈ। ਜਿਹਦੇ ਕੋਲ ਗੁਣ ਨਹੀਂ, ਬਾਣੀ ਨੇ ਬਚਤ ਕਹਿ ਔਗਣ ਯਾਰੇ ਮਾਨਸਾ ਭਲੋ ਨਾ ਕਹੀ ਹੈ ਕੋਈ, ਉਹਨਾਂ ਨੂੰ ਕੋਈ ਚੰਗੇ ਨਹੀਂ ਕਹਿੰਦਾ। ਤਰਗੁਣ ਬਾਦਸ਼ਾਹ ਕਹਿੰਦੇ ਐਸੇ ਵਿਅਕਤੀ ਧਨ ਨੇ ਜਿਹੜੇ ਇਹਨਾਂ ਗੁਣਾਂ ਦੇ ਜੰਜੂ ਨੂੰ ਆਪਣੇ ਗਲ ਵਿੱਚ ਪਾ ਕੇ ਭਾਵ ਧਾਰਨ ਕਰਕੇ ਗੁਣਾਂ ਨੂੰ ਇਸ ਸੰਸਾਰ ਤੋਂ ਗਏ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ,
ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ।
ਕਹਿੰਦੇ ਐ ਪੰਡਿਤ ਜੀ, ਇਹ ਜਿਹੜਾ ਤੁਹਾਡਾ ਜੰਜੂ ਹੈ ਨਾ, ਇਹ ਤਾਂ ਚੌਕੜ, ਚੌਕੜ ਦਾ ਅਰਥ ਹੈ ਚਾਰ ਕੌਡੀਆਂ ਜਾਂ ਚਾਰ ਪੈਸੇ ਕਹਿ ਲਓ। ਅਨਾਇਆ, ਅਨਾਇਆ ਦਾ ਅਰਥ ਹੈ ਮੰਗਵਾਇਆ ਗਿਆ। ਇੱਕ ਸ਼ਬਦ ਹੈ ਆਣਿਆ, ਇੱਕ ਹੈ ਅਨਾਇਆ। ਆਣਿਆ ਦਾ ਅਰਥ ਹੈ ਲਿਆਂਦਾ ਗਿਆ, ਆਪ ਜਾ ਕੇ ਲਿਆਂਦਾ। ਅਨਾਇਆ ਦਾ ਅਰਥ ਹੈ ਦੂਸਰੇ ਤੋਂ ਮੰਗਵਾਇਆ ਗਿਆ। ਧਰਮਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਜਿਹੜਾ ਜੰਜੂ ਮੈਨੂੰ ਪਹਿਰਾ ਰਹੇ ਹੋ, ਇਹ ਤਾਂ ਚਾਰ ਕੌਡੀਆਂ ਦਾ ਦੂਸਰੇ ਵਿਅਕਤੀ ਤੋਂ ਮੰਗਵਾਇਆ ਗਿਆ ਕੱਚਾ ਧਾਗਾ ਹੈ। ਚੌਕੜ ਮੁੱਲ ਅਣਾਇਆ। ਅਗਲੀ ਪੰਕਤੀ ਨਾਲ ਕਹਿੰਦੇ ਬਹਿ ਚੌਕੇ ਪਾਇਆ, ਤੇ ਤੁਸੀਂ ਚੌਕੇ ਵਿੱਚ ਬੈਠ ਕੇ ਵਿਅਕਤੀਆਂ ਨੂੰ ਇਹ ਧਾਗਿਆਂ ਦਾ ਮੰਗਵਾਇਆ ਹੋਇਆ ਜੰਨੂ ਪਹਿਰਾ ਦਿੰਦੇ ਹੋ, ਤੇ ਕੀ ਕਰਦੇ ਹੋ? ਅਗਲੀ ਪੰਕਤੀ ਚ ਆਪ ਜੀ ਦੱਸ ਰਹੇ ਹਨ,
ਸਿਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ।
ਉਹਨੂੰ ਸਿੱਖਿਆ ਦਿੰਦੇ ਹੋ, ਸਿੱਖਿਆ, ਸਿੱਖਾ ਕੰਨ ਚੜਾਈਆਂ, ਉਹਨੂੰ ਸਿੱਖਿਆ ਦੇ ਦਿੱਤੀਆਂ। ਸਿੱਖਿਆ ਜਿਵੇਂ ਤੁਸੀਂ ਕਹਿੰਦੇ ਪੁੱਠ ਚਾੜ ਦਿੱਤੀ ਕਲਾਸ, ਉਹ ਸਿੱਖਿਆ ਦਿੱਤੀ ਉਸਨੂੰ ਅੱਜ ਤੋਂ ਤੂੰ ਆਹ ਆਹ ਕਰਮ ਕਰਨੇ ਨੇ, ਇਹ ਜੰਜੂ ਨੂੰ ਸੰਭਾਲ ਕੇ ਰੱਖਣਾ, ਇਹਨੂੰ ਇਉਂ ਇਹਦੀ ਵਰਤੋਂ ਕਰਨੀ ਹੈ। ਉਹਨੂੰ ਸਿੱਖਿਆ ਦਿੱਤੀ, ਸਿੱਖਾ ਕੰਨ ਚੜਾਈਆਂ, ਤੁਸੀਂ ਸਿੱਖਿਆ ਦਿੰਦੇ ਹੋ, ਅਤੇ ਫਿਰ ਨਾਲ ਹੀ ਉਹਨੂੰ ਇਹ ਗੱਲ ਕਹਿ ਦਿੰਦੇ ਹੋ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਥਿਆ, ਬ੍ਰਾਹਮਣ ਤੇਰਾ ਗੁਰੂ ਹੋ ਗਿਆ ਅੱਜ ਤੋਂ, ਕਿਉਂਕਿ ਉਹਨੇ ਤੈਨੂੰ ਜੰਜੂ ਪਹਿਰਾਇਆ ਹੈ। ਧਰਮਨ ਪਾਤਸ਼ਾਹ ਜੀ ਕਹਿੰਦੇ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ। ਅਗਲੀ ਪੰਕਤੀ ਚ ਕਹਿ ਰਹੇ ਹਨ,
ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ।
ਕਹਿੰਦੇ ਪ੍ਰੋ ਜੀ, ਜਿਹਨੂੰ ਜੰਜੂ ਪਹਿਰਾਇਆ ਉਹ ਤਾਂ ਗਿਆ ਮਰ, ਤੇ ਜੰਜੂ ਰਹਿ ਗਿਆ ਇੱਥੇ, ਉਹ ਮੂਆ ਉਹ ਝੜ ਪਿਆ। ਈਸ਼ਵਰ ਦੀ ਦਰਗਾਹ ਵਿੱਚ ਤਾਂ ਵੇ ਤੱਕਾ ਗਿਆ, ਬਿਨਾਂ ਤਾਗੇ ਤੋਂ ਗਿਆ, ਬਿਨਾਂ ਜੰਜੂ ਤੋਂ ਗਿਆ, ਫਿਰ ਇੱਥੇ ਜੰਜੂ ਪਹਿਰਾਇਆ ਤੁਹਾਡਾ, ਉਹ ਕਿਸ ਕੰਮ ਆਇਆ? ਯਾਦ ਰੱਖੋ, ਈਸ਼ਵਰ ਦੀ ਦਰਗਾਹ ਵਿੱਚ ਜਿਹੜੀ ਚੀਜ਼ ਨਾਲ ਜਾਂਦੀ ਹੈ, ਬਾਣੀ ਸਾਨੂੰ ਇਹੀ ਸਿਧਾਂਤ ਦੱਸਦੀ ਹੈ ਕਿ ਇਹ ਮਨੁੱਖ ਉਸ ਨਾਲ ਸਾਂਝ ਪਾ ਜਿਹੜਾ ਤੋੜ ਤੱਕ ਤੇਰੇ ਨਾਲ ਮਿਲੇ, ਅਖੀਰ ਤੱਕ ਤੇਰੇ ਨਾਲ ਜਾਏ, ਕਿਉਂਕਿ ਤੇਰੇ ਪੁੱਤਰਾਂ ਨੇ, ਤੇਰੀਆਂ ਧੀਆਂ ਨੇ, ਤੇਰੇ ਧਨ ਨੇ, ਤੇਰੇ ਕਾਰੋਬਾਰ ਨੇ, ਤੇਰੇ ਮਕਾਨਾਂ ਨੇ, ਤੇਰੀ ਜਾਇਦਾਦ ਨੇ, ਤੇਰੀ ਅਕਲ ਨੇ, ਸਿਆਣਪ ਨੇ, ਤੇਰੇ ਸਰੀਰ ਨੇ, ਤੇਰੇ ਜ਼ੋਰ ਨੇ, ਤੇਰੇ ਨਾਲ ਨਹੀਂ ਜਾਣਾ। ਉੱਥੇ ਜੇ ਜਾਏਗਾ ਆਪਣੀ ਬਾਣੀ ਚ ਨਿਤ ਪੜਦੇ ਹੋ, ਜਹ ਮਾਤ ਪਿਤਾ ਸੁਤ ਬੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਬ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚਲੈ, ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹ ਉਧਾਰੀ। ਫਿਰ ਆਪ ਜੀ ਐਸੇ ਪ੍ਰਮਾਣ ਵੀ ਬਾਣੀ ਚ ਦਿੰਦੇ ਨੇ ਕਿ ਅਣਖ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹੈ, ਅਨੇਕਾਂ ਕੀਤੇ ਹੋਏ ਕਰਮ ਵੀ ਜੀਵ ਉੱਥੇ ਨਹੀਂ ਲਿਜਾ ਸਕਦਾ। ਹੁਣ ਜੇ ਤੁਸੀਂ ਕਹੋ ਅਸੀਂ ਦਾਨ ਪੁੰਨ ਕਰਦੇ ਹਾਂ ਤਾਂ ਜਾਏਗਾ ਨਾਲ, ਇਹ ਗੱਲ ਦਾ ਖਿਆਲ ਕਰਿਓ ਉਹਦੀ ਬੈਕ ਤੇ ਕੀ ਹੈ। ਅਗਰ ਤਾਂ ਉਸਦੀ ਬੈਕ ਤੇ ਇਹ ਗੱਲ ਹੈ ਕਿ ਤੁਸੀਂ ਦਾਨ ਪੁੰਨ ਕਰ ਰਹੇ ਹੋ, ਪੁੱਤਰ ਦੀ ਦਾਤ ਚਾਹੀਦੀ ਹੈ, ਪੁੱਤਰ ਤੁਹਾਡੇ ਘਰ ਵਿੱਚ ਨਿਰੰਕਾਰ ਨੇ ਭੇਟ ਦਿੱਤਾ ਕੀਤਾ ਹੋਇਆ ਦਾਨ ਮਾਈਨਸ ਹੋ ਗਿਆ, ਬਰਾਬਰ ਬਰਾਬਰ ਹੋ ਗਿਆ ਸਭ ਕੁਛ। ਜੇ ਕੋਈ ਇੱਛਾ ਨਹੀਂ ਦਾਨ ਕਰਦੇ ਹੋ, ਪੁੰਨ ਕਰਦੇ ਹੋ, ਪਰ ਇੱਛਾ ਕੋਈ ਨਹੀਂ, ਕੁਝ ਲੈਣਾ ਵੀ ਹੈ। ਆਪ ਜੀ ਪਿੱਛੇ ਪੜ ਕੇ ਆਇਆ ਕਿ ਦੇ ਦੇ ਮੰਗਾ ਸਹਿਸਾ ਗੁਣਾ ਸੋਭ ਕਰੇ ਸੰਸਾਰ। ਜੇ ਤਾਂ ਐਸੀ ਇੱਛਾ ਹੈ ਤਾਂ ਫਿਰ ਤਾਂ ਉਹ ਦਾਨ ਨਾਲ ਦੀ ਨਾਲ ਹੀ ਖਤਮ ਹੁੰਦਾ ਜਾਂਦਾ, ਤੇ ਜਦੋਂ ਕੋਈ ਸੇਵਾ ਕਰਦਿਆਂ ਦਾਨ ਦਿੰਦਿਆਂ ਨਿਹਕਾਮੀ ਹੋ ਜਾਂਦਾ, ਕੋਈ ਕਾਮਨਾ ਨਹੀਂ ਰਹਿੰਦੀ, ਬਸ ਦਾਨ ਕਰੀ ਜਾ ਰਿਹਾ, ਸੇਵਾ ਕਰ ਰਿਹਾ ਹੈ, ਸਿਮਰਨ ਕਰ ਰਿਹਾ ਹੈ, ਕੋਈ ਕਾਮਨਾ ਨਹੀਂ, ਫਿਰ ਉਹਨੂੰ ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਜੀਵ ਜੇ ਜਨੂ ਤੁਸੀਂ ਪਹਿਰਾ ਦਿੱਤਾ, ਬ੍ਰਾਹਮਣ ਨੂੰ ਕਹਿ ਰਹੇ ਤੁਸੀਂ ਜਨੂ ਪਹਿਰਾ ਦਿੱਤਾ ਕਿਸੇ ਵਿਅਕਤੀ ਨੂੰ, ਉਹ ਜਨੂ ਬੰਦਾ ਜਿਸਨੇ ਪਹਿਰਿਆ ਉਹ ਤਾਂ ਮੌਤ ਹੋਊਗੀ ਉਸਦੀ, ਉਹਦਾ ਉਹਦਾ ਸਰੀਰ ਤੱਕ ਨਾਲ ਨਹੀਂ ਜਾਣਾ, ਸਰੀਰ ਵੀ ਇੱਥੇ ਰਹਿ ਗਿਆ, ਤੁਹਾਡਾ ਜਨੂ ਵੀ ਇੱਥੇ ਰਹਿ ਗਿਆ, ਉਹ ਬੰਦਾ ਤਵੇ ਤੱਗਾ ਗਿਆ ਬਿਨਾਂ ਤਾਗੇ ਤੋਂ, ਬਿਨਾਂ ਜਨੂ ਤੋਂ ਈਸ਼ਵਰ ਦੀ ਦਰਗਾਹ ਵਿੱਚ ਚਲਾ ਗਿਆ, ਉੱਥੇ ਉਹਦੀ ਰਖਵਾਲੀ ਕੌਣ ਕਰੇਗਾ? ਚਾਹੀਦਾ ਉਹ ਹੈ ਜਿਹੜਾ ਈਸ਼ਵਰ ਦੀ ਦਰਗਾਹ ਵਿੱਚ ਜਾ ਕੇ ਵੀ ਰਖਵਾਲੀ ਕਰੇ। ਆਪ ਜੀ ਪਵਿੱਤਰ ਬਾਣੀ ਪੜ੍ਹੋਗੇ ਤਾਂ ਗੁਰੂ ਨਾਨਕ ਦੇਵ ਸਾਹਿਬ ਨੇ ਸੱਜਣ ਠੱਗ ਨੂੰ ਉਪਦੇਸ਼ ਦਿੰਦੇ ਆ, ਐਸੇ ਬਚਨ ਕਹੇ। ਆਪ ਜੀ ਨੇ ਸੱਜਣ ਨੂੰ ਜਿਹੜਾ ਸ਼ਬਦ ਕਿਹਾ, ਇੱਕੋ ਹੀ ਸ਼ਬਦ, ਇੱਕ ਸ਼ਬਦ ਨਾਲ ਸੱਜਣ ਸੁਧਰ ਗਿਆ, ਇੱਕੋ ਹੀ ਸ਼ਬਦ ਕਿਹਾ। ਆਪ ਜੀ ਨੇ ਪ੍ਰਮਾਣ ਦਿੱਤੇ, ਕਹਿੰਦੇ ਦੇਖ ਸੱਜਣਾ, ਪੂਜਲ ਕਹਿਹਾਂ ਚਿਲਕਣਾ, ਘੋਟਨ ਕਾਲੜੀ ਮਸ, ਕਹਿੰਦੇ ਦੇਖ ਕਹਿ ਦਾ ਭਾਂਡਾ, ਕਹਿ ਸਮਝਦੇ ਨਾ ਕਾਸੀ ਜਿਸਨੂੰ ਕਹਿੰਦੇ, ਉਹਨੂੰ ਜਦੋਂ ਮਾਂਜੀਦਾ ਹੈ ਉਹਦੇ ਚੋਂ ਕਾਲੀ ਸਿਆਹੀ ਨਿਕਲਦੀ ਹੈ, ਜਿਹਦੇ ਨਾਲ ਹੱਥ ਵੀ ਕਾਲੇ ਹੋ ਜਾਂਦੇ, ਦੇਖਣ ਨੂੰ ਬੜਾ ਚਿੱਟਾ ਲੱਗਦਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਉਜਲ ਕਹਿਹਾਂ ਚਿਲਕਣਾ, ਘੋਟਨ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੌਤ ਹੋਵੇ ਤਿਸ ਸੱਜਣ ਸਹੀ ਨਾਲ, ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਾਨ, ਸੇ ਗੁਣ ਕੰਮ ਨਾ ਆਵਣੀ, ਉਹ ਗੁਣ ਬੰਦੇ ਦੇ ਕੰਮ ਨਹੀਂ ਆਉਂਦੇ ਜਿਹੜੇ ਕੇਵਲ ਉਹਨੇ ਤਨ ਧਾਰ ਕੇ ਪਿੱਛੇ ਕੋਈ ਉਹਦੇ ਹੋਰ ਆਸਾ ਰੱਖ ਕੇ ਕੰਮ ਕੀਤੇ, ਉਹਨੇ ਕੰਮ ਆਉਂਦੇ, ਉਹ ਤਾਂ ਇੱਥੇ ਮਾਇਨਸ ਹੋ ਜਾਂਦੇ। ਧੰਨ ਗੁਰੂ ਪਾਤਸ਼ਾਹ ਦੱਸਦੇ ਨੇ ਕਿ ਜੀਵ ਜਦੋਂ ਨਿਕਾਮੀ ਹੋ ਕੇ ਕਰਮ ਕਰਦਾ ਹੈ ਤਾਂ ਉਹ ਕਰਮ ਉਹਦੇ ਨਾਲ ਜਾਂਦੇ, ਦਰਗਾਹ ਵਿੱਚ ਉਹਦੀ ਸਹਾਇਤਾ ਹੁੰਦੀ ਹੈ। ਰੱਬ ਜੀ ਪਾਵਨ ਬਾਣੀ ਚ ਕਹਿੰਦੇ ਨੇ ਕਿ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ, ਅਗਲੀਆਂ ਪੰਕਤੀਆਂ ਚ ਆਪ ਜੀ ਕਹਿੰਦੇ ਹਨ,
ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ایک بار پھر آخو بھائی ستنام شری وار آپ جی منک کی دشا دس دے کہ منک دا سبھا جن جنو پڑھنا ہے لکھ چوریاں لکھ جاریاں لکھ کوڑیاں لکھ گال یہ لکھا چوریاں کر لیں چوری یہ نہیں کہ تسی دوجے دا گھر بھر کے کچھ لے کے آدھے تا ہی چور ہے میں بانی ایسے بچن پڑے نے کہ جڑے نام تو چنت چرا نے وہ بھی چور نے سرگر بادشاہ کے بچن نے نام دورائے چلے سے چور اسی سارے چور ہو گئے نام تو چنتنا اسی سارے چرا ہاں دھندا اسی کر لیندے تانا اسی کما لیندے بچے اسی پال لیندے دکانا کھول دے بائی بائی کٹے کما تندے کئی ہوئی بازار دے پر ایشور دے نام لئی دو گھنٹے کڈن لئی وی اسی تیار نہیں تانوں بادشاہ کہندے لکھ چوریاں لکھ جاریاں لکھائیں اے جاریاں کردا ہے جاریاں پرائیاں عورتاں نال ٹکر نال پرائیاں لوگ اندر ٹھانی سنی دیکھ کھپتا ہے بٹھا مد ماری اجرائی فرشتہ تل پیڑے کھاڑی لکھ چوریاں لکھ جاریاں لکھ کوڑیاں جھوٹیاں گلا کرتا ہے جھوٹے وعدے کر لیتا ہے انہوں نے پورا نہیں اترتا لکھ گال لکھا ماری یہ گالا دینا دوجیا یہ کرم نے لکھ کوڑیاں لکھ گال اگلی پنکتی چی دشا ہور کتھن کرتے ہیں منکھ دی
لکھ ٹگیاں پہنامیاں رات دنس جی نال
کہتے لکھا ہی ٹھگیاں مارتا ہے اپنے جیون وچ چٹ لے کے مکر جاتا ہے ایشور نے کتنا کچھ دیتا ہے اس کو اسی وچار نہیں سکتے پھر بھی جی کسی نے غریبی ہے سنسار طور پہ تو نہیں کہتا رب نے مینو کی دیتا رب نے تو دیتا ہی کچھ نہیں یاد رکھو جو رب نے ایشور نے دیتا ہے انہوں چت چیتے بھی نہیں کہ مینو ایشور نے اتنا کچھ دیتا ہے انہوں نے یاد اس لیے وہ رب سے گلا کرتا کہتا مینو ایشور نے کی دیتا ہے ترون بادشاہ کہتے لکھ ٹھگیاں پہنامیاں لکھا جیوان ٹھگیاں مارتا ہے دھوکھے دینا ہے پہنامیاں چوریاں کرتا ہے پرائی امانت لے کے مکر جاتا ہے امانت خیانت کرنی یہ بھی پہنامی کہتے لکھ ٹھگیاں لکھ گال لکھ ٹھگیاں پہنامیاں رات دن جی نال دن رات اپنے آپ نو دھوکھے دینا ہے تمام جیوان نو دھوکھے وچ رکھی پھرتا ہے ہوں جد اسی گرو نانک دیو صاحب دن بچنوں نو بچارا گے کہ گرو صاحب کہتے ہیں رات دن جی نال اپنے آپ نال بھی یہ دھوکھا کرتا ہے اسی سوچن لئی مجبور ہوا گے اپنے آپ نال کی دھوکھا کرتا ہے بندے کا جڑا من ہے وہ تو یہ کہو گا دھن تو چاہیے پدارتھ چاہیے مکان چاہیے کار چاہیے سکھ چاہیے کپڑے پہننے لئے چاہیے یہ سب کچھ نہ ہوئے تو کیویں گزارا ہوئے گا ہوں انہوں پیدا کرنے لئی مینوں کچھ کرنا تو پے گا وہ جھوٹ نو اپنی کرت من بیٹھتا ہے وہ ٹھگیاں دھوکھیاں نو اپنی کرت من بیٹھتا ہے ترگر بادشاہ کہتے اس کر کے وہ اپنے آپ نو بھی دھوکھا دے رہا ہے نام نہیں جپتا اپنے نال دھوکھا کر رہا ہے سمرن نہیں کرتا ستسنگ نہیں کرتا سیوا نہیں کرتا امرت ویڑے نہیں جاگتا ایشور کی عبادت نہیں کرتا یہ اپنے آپ نو دھوکھا دے رہا ہے لکھ ٹھگیاں پہنامیاں رات دن جی نال ہوں اگلی پنکتی وچ آپ جی دسا رہے ہیں
ٹگ کپاہ کتی ہے بامن وٹے آئے
کہندے جے بھلا ٹگ کپاہ کتی ہے ایک تاگے نو کپاہ دے وچوں کت لے جائے ਉਹ ਕੱਟੇ ਹੋਏ ਤਾਂਗੇ ਬ੍ਰਾਹਮਣ ਘਰ ਵਿਚ ਆ ਕੇ ਉਹਨਾਂ ਤਾਂਗਿਆਂ ਨੂੰ ਵੱਟ ਦੇ ਲਵੇ, ਕੀ ਫਰਕ ਪੈ ਗਿਆ ਜੀ? ਪਹਿਲਾਂ ਤਾਂ ਜਿਹਨੇ ਕੱਟੇ ਉਹਨੂੰ ਵੀ ਤਾਂ ਵੱਟ ਹੀ ਦਿੱਤਾ। ਤੰਗ ਕਪਾਹ ਕੱਤੀ ਹੈ, ਬ੍ਰਾਹਮਣ ਵੱਟੇ ਆਏ, ਉਹੀ ਤਾਂਗੇ ਸੱਤ ਬ੍ਰਾਹਮਣ ਨੇ ਲੈ ਕੇ ਸੂਤਰ ਦੇ ਬੰਦੇ ਦੇ ਜੰਜੂ ਪਹਿਰਾਉਣ ਲਈ ਉਹਨਾਂ ਨੂੰ ਵੱਟ ਚੜ ਲਿਆ, ਇਕੱਠੇ ਕਰ ਲਿਆ। ਤੇ ਧਰਮਗੁਰ ਪਾਤਸ਼ਾਹ ਕਹਿੰਦੇ ਫਿਰ ਜੰਜੂ ਪਾਉਣ ਤੋਂ ਪਹਿਲਾਂ ਕੀਤਾ ਕੀ ਗਿਆ? ਅਗਲੀ ਪੰਕਤੀ ਚ ਦੱਸਦੇ,
ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ।
ਇੱਕ ਹੱਤਿਆ ਕੀਤੀ ਗਈ, ਬੱਕਰੇ ਨੂੰ ਖੋਇਆ ਗਿਆ, ਭਾਵ ਮਾਰਿਆ ਗਿਆ, ਫਿਰ ਉਹਦੇ ਟੁਕੜੇ ਕਰਕੇ ਉਹਨੂੰ ਰਿੰਨਿਆ ਗਿਆ, ਫਿਰ ਸਾਰਿਆਂ ਨੇ ਖੁਸ਼ੀਆਂ ਮਨਾਈਆਂ, ਖਾਧਾ। ਧਰਮਗੁਰੂ ਪਾਤਸ਼ਾਹ ਕਹਿੰਦੇ ਫਿਰ ਸਾਰੇ ਕਹਿਣ ਲੱਗੇ ਕਹਿ ਫਲਾਣੇ ਨੂੰ ਜੰਜੂ ਪਾ ਦਿੱਤਾ ਗਿਆ, ਸਭ ਕੋ ਆਖੇ ਪਾਏ। ਇੱਕ ਤਾਗੇ ਪਾਵਣ ਪਿੱਛੇ, ਜੰਜੂ ਪਾਵਣ ਪਿੱਛੇ ਇੱਕ ਜੀਵ ਦੀ ਹੱਤਿਆ ਕੀਤੀ ਗਈ। ਬ੍ਰਾਹਮਣ ਦਾ ਉਹਦੇ ਵਿੱਚ ਕਰਮ ਕਿੰਨਾ ਸੀ ਕਿ ਕਪਾਹ ਦਾ ਕੱਟਿਆ ਹੋਇਆ ਸੂਤਰ ਕਿਸੇ ਦੂਸਰੇ ਦੇ ਘਰੋਂ ਮੰਗਵਾ ਕੇ ਗ੍ਰਸਤੀ ਦੇ ਚੌਂਕੇ ਵਿੱਚ ਬੈਠ ਕੇ ਉਹਨੂੰ ਵੱਟ ਦੇ ਕੇ ਉਹਦੇ ਗਲ ਵਿੱਚ ਉਹਨੇ ਪਾ ਦਿੱਤਾ, ਆਹ ਬ੍ਰਾਹਮਣ ਦਾ ਕਰਮ ਸੀ ਉਹਦੇ ਵਿਚਕਾਰ। ਘਰ ਵਾਲਿਆਂ ਕੀ ਕੀਤਾ? ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ, ਉਹਨਾਂ ਨੇ ਪਾਪ ਕਰਿਆ, ਬੱਕਰੇ ਨੂੰ ਮਾਰਿਆ, ਉਹ ਸਾਰਿਆਂ ਨੇ ਖਾਧਾ, ਜੰਜੂ ਪਾਇਆ ਗਿਆ ਹੈ। ਯਾਦ ਰੱਖਿਓ, ਬਾਣੀ ਨੇ ਕੁਝ ਐਸੇ ਬਚਨ ਕਹੇ ਨੇ, ਬੇਸ਼ੱਕ ਅੱਜ ਸਾਡੀਆਂ ਰੁਚੀਆਂ ਬਦਲ ਗਈਆਂ ਨੇ, ਵਿਗਿਆਨਕ ਢੰਗ ਨਾਲ ਵੀ ਜਦੋਂ ਅਸੀਂ ਇਸ ਗੱਲ ਵੱਲ ਜਾਵਾਂਗੇ ਕਿ ਕੀ ਮਾਸ ਖਾਣਾ ਮਨੁੱਖ ਲਈ ਜਾਇਜ਼ ਹੈ ਜਾਂ ਨਜਾਇਜ਼ ਹੈ। ਯਾਦ ਰੱਖਿਓ, ਵਿਗਿਆਨ ਇਹ ਗੱਲ ਦੱਸਦਾ ਹੈ ਕਿ ਜਦੋਂ ਅਸੀਂ ਕਿਸੇ ਪਸ਼ੂ ਜਾਂ ਪੰਛੀ ਨੂੰ ਮਾਰਨ ਦੀ ਤਿਆਰੀ ਕਰਦੇ ਹਾਂ ਤਾਂ ਪ੍ਰਕਿਰਤੀ ਉਹਨੂੰ ਸੂਝ ਦਿੰਦੀ ਹੈ, ਉਹਨੂੰ ਪਤਾ ਚੱਲ ਜਾਂਦਾ ਕਿ ਮੈਨੂੰ ਇਹ ਮਾਰਨਗੇ। ਜਦੋਂ ਤੁਸੀਂ ਕਿਸੇ ਨੂੰ ਮਾਰਨਾ ਚਾਹੁੰਦੇ ਹੋ ਉਹਦੇ ਅੰਦਰ ਇੱਕ ਸਹਿਮ ਡਰ ਪੈਦਾ ਹੋ ਜਾਂਦਾ, ਜਦੋਂ ਉਹ ਡਰ ਪੈਦਾ ਹੁੰਦਾ ਹੈ ਉਹਦੇ ਖੂਨ ਵਿੱਚ ਤਬਦੀਲੀ ਆ ਜਾਂਦੀ ਹੈ। ਮਾਰਨ ਵਾਲਾ ਬਿਨਾਂ ਉਹਦੇ ਡਰ ਨੂੰ ਤੱਕਿਆ, ਬਿਨਾਂ ਉਹਦੇ ਸਹਿਮ ਨੂੰ ਤੱਕਿਆ, ਬਿਨਾਂ ਉਸਦੇ ਖੂਨ ਵਿੱਚ ਆਈ ਤਬਦੀਲੀ ਨੂੰ ਤੱਕਿਆ ਉਹਨੂੰ ਮਾਰ ਦਿੰਦਾ ਹੈ। ਮਾਰਨ ਤੋਂ ਬਾਅਦ ਉਹਦੇ ਸਰੀਰ ਦੀ ਖਲ ਉਤਾਰ ਕੇ ਉਹਦੇ ਟੁਕੜੇ ਕਰਕੇ ਉਹਨੂੰ ਰਿੰਨ ਕੇ ਖਾਇਆ ਜਾਂਦਾ। ਜਦੋਂ ਯਾਦ ਰੱਖਿਓ ਉਹ ਸਾਹਿਬ ਜਿਹੜਾ ਵਿਅਕਤੀ ਦੇ ਅੰਦਰ ਪੈਦਾ ਹੋਇਆ ਸੀ ਆਖਰ ਉਹਦੇ ਖੂਨ ਵਿੱਚ ਸੀ, ਖੂਨ ਚੋਂ ਉਹ ਮਸਲ ਵਿੱਚ, ਨਾਲ ਨਸਲ ਦੇ ਵਿੱਚੋਂ ਚੱਲਿਆ ਖੂਨ। ਜਦੋਂ ਉਹਨੂੰ ਵੱਢਿਆ ਗਿਆ, ਉਹਦੇ ਟੁਕੜੇ ਕੀਤੇ ਗਏ, ਉਹਦੇ ਮਸਲ ਤੱਕ ਤੇ ਗਏ ਨੇ, ਮਸਲ ਹੀ ਤਾਂ ਮਨੁੱਖ ਖਾਏਗਾ ਨਾ, ਉਹਦੇ ਅੰਦਰਲਾ ਸਾਹਿਬ, ਉਹਦੇ ਅੰਦਰਲਾ ਡਰ, ਉਹਦੇ ਅੰਦਰਲੀ ਭੈ ਭੀਤ ਹੋਈ ਜਿਹੜੀ ਮਨ ਦੀ ਦਸ਼ਾ ਸੀ ਉਹ ਉਹਨਾਂ ਰਾਹੀਂ ਉਸ ਬੰਦੇ ਦੇ ਅੰਦਰ ਚਲੀ ਗਈ ਜਿਸਨੇ ਖਾਧਾ। ਅੱਜ ਤੁਸੀਂ ਦੇਖਦੇ ਹੋ ਵਿਗਿਆਨ ਇਹ ਦੱਸਦਾ ਹੈ ਕਿ ਹਾਰਟ ਅਟੈਕ ਦੀ ਬਿਮਾਰੀ ਬਨਿਸਬਤ ਵੈਜੀਟੇਰੀਅਨ ਦੇ ਨਾਨ ਵੈਜ ਖਾਣ ਵਾਲਿਆਂ ਨੂੰ ਜ਼ਿਆਦਾ ਹੁੰਦੀ ਹੈ। ਅਨੇਕਾਂ ਉਹ ਬਿਮਾਰੀਆਂ ਜਿਹੜੀਆਂ ਉਹਦੇ ਸਹਿਮ ਵਿੱਚੋਂ ਉਹਦੇ ਅੰਦਰ ਗਈਆਂ ਨੇ ਮਨੁੱਖ ਦੇ, ਮਾਸ ਖਾਣ ਵਾਲਿਆਂ ਨੂੰ ਜ਼ਿਆਦਾ ਹੁੰਦੀਆਂ। ਪਰ ਜਿਹੜਾ ਵੈਜੀਟੇਰੀਅਨ ਵਿਅਕਤੀ ਹੈ ਉਹਨੂੰ ਉਹ ਘੱਟ ਹੁੰਦੀਆਂ ਨੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ, ਫਿਰ ਆਪ ਜੀ ਬਾਣੀ ਵਿੱਚ ਐਸਾ ਵੀ ਦੱਸਦੇ ਨੇ, ਰਸ ਸੋਇਨਾ ਰਸ ਰੁਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ। ਇਹ ਨੌ ਰਸ ਜਿਹੜੇ ਮਨੁੱਖ ਜਿਨ੍ਹਾਂ ਰਸਾਂ ਨੂੰ ਭੋਗਦਾ ਹੈ, ਜਿਨ੍ਹਾਂ ਰਸਾਂ ਨਾਲ ਇਹਦਾ ਪਿਆਰ ਹੈ, ਇਹ ਬਾਣੀ ਨੇ ਨੌ ਰਸ ਕਹੇ। ਰਸ ਕਰਦਾ ਰਸ ਸੋਇਨਾ ਰਸ ਰੁਪਾ ਕਾਮਣ, ਤਿੰਨ ਹੋ ਗਏ, ਰਸ ਪਰਮਲ ਕਿਵਾਸ रस घोड़े रस सेजा मंदिर सत हो गए, रस मीठा रस मास। सतगुरु पातशाह कहते इन्ने रस अगर मनुख दे जहन विच बैठ जान, इन्ने रसा विच ओदा जीवन खचत हो जाए, इते रस शरीर के कै खट नाम निवास। फिर कहते नाम का निवास कितने होगा, शरीर तो रसा विच खचत हो गया। तो धन गुरु पातशाह कहते कोहे बकरा रिन खाया, सब को आख पाए पर को तकदे नहीं, गंजू पाउन वाले ना परिवार दे लोग इस गल तो अणजाण ने। आप जी अगली पंक्ति च कह रहे हैं,
होए पुराना सुटिए पी फिर पाइए होर।
फिर ऐसी हदायत की जाती कि जंजू जदों ये जंजू पुराना हो जाए टूट जाए फिर लैके नवा पा लो। होए पुराना सुटी है फिर फिर पाइए होर। धन गुरु पातशाह की सिद्धांत देंदे की समझांदे ने, अगली पंक्ति च कह रहे हैं,
नानक तग ना टुटई जे तग होवै जोर।
कहते ओ तागा ऐ प्रभु जी जिस दी मैं गल कर रहा हां ओ तागा नहीं टुटदा कदे भी, ओ सूत्र नहीं टुटदा। जे उस तागे विच जोर होवे ताकत होवे आप तुहाडे अंदरों तुसी नाम जपिया होवे तुहाडे अंदरों तुसी दया धर्म ते संतोख नाल जुड़े होवो छत नाल जुड़े होवो तां ओह तागा कदे टुटदा नहीं। नानक तग ना टुटई जे तग होवै जोर। फिर उस तागे नाल मनुख दे जीवन विच उस जन्यू नाल जो गुरु नानक देव साहिब जिसकी गल करदे इहदे जीवन विच की घटना घटदी है, अगली पंक्ति विच आप जी कह रहे हैं,
महला पहला नाए मनिया पत उपजे सारा ही सच सूत।
कहते जदो ए जीव नाम नू ईश्वर नू मनदा है नाम जपदा है ता फिर पत उपजे, पत दा अर्थ है इज्जत, एदी इज्जत हुंदी है। आप जी बाणी च ऐसे बचन पढ़ते हो ना कि मारक मोती नाम प्रभ उन लगा नाही सन, कितने ऐसे बचन भी कर पढ़ते हो कि हर मंत्र वस्या सोई जय जयकार करे सब कोई, गुर पूरे की वड्याई ताकि कीमत कही न जाई, हाँ कुर्बान जाई तेरे नावे जिसन बख्श लह मेरे प्यारे सो जस तेरा गावे। कितने सतगुरु पातशाह बाणी च कहते राम राम बोल राम राम त्यागो मन के सगल काम, पूछे क्यों बोलिए कहते राम गोबिंद जपेने होआ मुख पवित्र हर जा सुनिए जिसते सोई भाई मित्र। कितने आप जी ऐसे बचन भी कह देते हैं कि ईश्वर का नाम तेरे कम सारे का। कितने कहते आप जी ने बचन पढ़े ना पढ़ते हो सुखमणी साहब प्रभ का सिमरन सब ते ऊंचा, प्रभ का सिमरन उदरे मूचा, प्रभ का सिमरन त्रिशना बुझाए, प्रभ का सिमरन सबके सुझाए, प्रभ का सिमरन नाही जम त्रासा, प्रभ का सिमरन पूर्ण आशा, प्रभ का सिमरन मन की मर जाए अमृत नाम रिद माहे समाये। तो आप जी कहने नाय मन्ने पात उपजाए साला ही सच सूत। जदों उस दी सिफतो सलाखा करदे हो ता मानो तुसी सच स्वरूप ईश्वर दे सूत्र विच परोते गए, ओदे नाल जुड़ गए, ओदे नाल तुहाडी बाण आई, ओदे विच तुसी एक दिन अभेद हो जाओगे। गुर कृपा जे नरको कीनी तहे जुगत पिछानी, नानक लीन भयो गोविंद सिंह ज्यों पानी संग पानी, नाय मने पत उपजै सा नाही सच सूत। अगली पंक्ति च कह रहे हैं,
दरगह अंदर पाइए तग ना टूटस पूत।
धन गुरु पातशाह कहते हैं ऐ ब्राह्मण देवता ए जेड़े जन्यू दी गल मैं कर रहा हां ए मनुख नू ईश्वर दी दरगाह तक लै जांदा है, ਅਤੇ ਉਹ ਤਾਗਾ ਉਹ ਨਾਮ ਰੂਪੀ ਜੰਨੂ ਇੰਨਾ ਪੂਤ ਪਵਿੱਤਰ ਹੈ ਕਿ ਉਹ ਟੁੱਟਦਾ ਨਹੀਂ। ਪੂਤ ਦਾ ਅਰਥ ਹੈ ਪਵਿੱਤਰ, ਤਾਗ ਨਾ ਤੂਟ ਸਪੂਤ, ਉਹ ਇੰਨਾ ਪਵਿੱਤਰ ਤਾਗਾ ਹੈ ਕਿ ਉਹ ਟੁੱਟਦਾ ਨਹੀਂ। ਧਰਮ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿ ਦੇਣ ਕਿ ਇਸ ਜੀਵ ਨੂੰ ਇਹ ਗੱਲ ਚਾਹੀਦੀ ਹੈ ਕਿ ਇਹ ਆਪਣੇ ਸਵਾਸਾਂ ਅੰਦਰ ਨਾਮ ਦੇ ਮਣਕੇ ਨੂੰ ਪਰੋਣਾ ਹੈ, ਭਾਵ ਹਰ ਸਵਾਸ ਨਾਲ ਇਹ ਈਸ਼ਵਰ ਦਾ ਸਿਮਰਨ ਕਰੇ। ਉਠਤ ਬੈਠਤ ਹਰ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ। ਆਪ ਜੀ ਪੜ੍ਹਦੇ ਹੋ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਫਿਰ ਹੀ ਇਹਦੇ ਅੰਦਰ ਦੀਆਂ ਚਿੰਤਾਵਾਂ ਦੂਰ ਹੋ ਸਕਦੀਆਂ ਨੇ, ਜੇ ਇਹ ਅੱਠੇ ਪਹਿਰ ਈਸ਼ਵਰ ਦਾ ਚਿੰਤਨ ਕਰਦਾ, ਉਹਨੂੰ ਯਾਦ ਕਰਦਾ, ਉਹਦੀ ਬੰਦਗੀ ਕਰਦਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ, ਦਰਗਾਹ ਅੰਦਰ ਆਈ ਹੈ ਤੰਗ ਨਾ ਤੂਟ ਸਪੂਤ, ਹੈ ਬ੍ਰਾਹਮਣ ਦੇਵਤਾ, ਉਹ ਇੰਨਾ ਪਵਿੱਤਰ ਤਾਗਾ ਹੈ ਕਿ ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ, ਉਹ ਤਾਗਾ ਟੁੱਟਦਾ ਨਹੀਂ, ਤੇਰੇ ਜੰਜੂ ਵਾਂਗ ਇੱਥੇ ਨਹੀਂ ਟੁੱਟਦਾ, ਉਹ ਤਾਂ ਤੋੜ ਤੱਕ ਨਾਲ ਨਿਭਦਾ ਹੈ। ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਨ,
ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ।
ਕਹਿੰਦੇ ਫਿਰ ਇਹ ਜੰਜੂ ਜਿਹੜਾ ਤੂੰ ਪੈਰਾਂ ਦਾ ਹੈ, ਇਹ ਤਾਂ ਕੇਵਲ ਗਲ ਵਿੱਚ ਪਾਇਆ, ਇਹਦੀਆਂ ਇੰਦਰੀਆਂ ਨੂੰ ਕੋਈ ਤਾਗਾ ਨਹੀਂ ਪਾਇਆ ਕਿ ਇਹਦਾ ਮਨ ਉਹਨਾਂ ਨੂੰ ਵਿਕਾਰਾਂ ਵੱਲੋਂ ਰੋਕ ਸਕੇ। ਇਹਦੀਆਂ ਸਰੀਰ ਦੀਆਂ ਨਾੜੀਆਂ ਨੂੰ ਕੋਈ ਤਾਗਾ ਨਹੀਂ ਪਾਇਆ ਜਿਹਦੇ ਨਾਲ ਉਹ ਬੁਰੇ ਕਰਮ ਕਰਨ ਤੋਂ ਰੁਕ ਸਕਣ। ਤੰਗ ਨਾ ਇੰਦਰੀ ਤੰਗ ਨਾ ਨਾੜੀ, ਉਹਨਾਂ ਨੂੰ ਕੋਈ ਜੰਜੂ ਨਹੀਂ ਪੈ ਰਿਹਾ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ, ਨਿਤਾ ਪ੍ਰਤੀ ਹਾਜੀ
ਥੁੱਕ ਪਵੈ ਨਿਤ ਦਾੜੀ।
ਨਿਤਾ ਪ੍ਰਤੀ ਇਸ ਜੀਵ ਦੀ ਬੇਇੱਜ਼ਤੀ ਹੁੰਦੀ ਹੈ, ਇਹਦੇ ਮੂੰਹ ਤੇ ਥੁੱਕਾਂ ਪੈਂਦੀਆਂ। ਯਾਦ ਰੱਖਿਓ, ਬਾਣੀ ਨੇ ਐਸੇ ਬਚਨ ਸਤਿਗੁਰੂ ਨੇ ਕਹੇ ਨੇ, ਅੱਗੇ ਆਪ ਜੀ ਪੜੋਗੇ ਕਿ ਗੰਦਗੀ ਨੂੰ ਲੋਕ ਥੁੱਕਦੇ, ਇਵੇਂ ਜਿਹੜੇ ਈਸ਼ਵਰ ਦੇ ਨਾਮ ਤੋਂ ਹੀਣੇ ਨੇ ਉਹਨਾਂ ਦੇ ਮੂੰਹ ਤੇ ਵੀ ਬਾਣੀ ਕਹਿੰਦੀ ਥੁੱਕਾਂ ਪੈਂਦੀਆਂ। ਆਪ ਜੀ ਹੁਣੇ ਸੁਣ ਰਹੇ ਹੋ ਕਿ ਤੰਗ ਨਾ ਇੰਦਰੀ ਤੰਗ ਨਾ ਨਾੜੀ ਤੰਗ ਨਾ ਨਾਰੀ, ਭਰ ਕੇ ਥੁੱਕ ਪਾਇਆ ਨਿਤ ਦਾੜੀ। ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਨਹੀਂ ਰੋਕਿਆ, ਆਪਣੇ ਸਰੀਰ ਦੀਆਂ ਨਾੜੀਆਂ ਤੇ ਕੰਟਰੋਲ ਨਹੀਂ ਕੀਤਾ, ਧੰਨ ਗੁਰੂ ਪਾਤਸ਼ਾਹ ਕਹਿੰਦੇ ਭਲਕੇ ਕੱਲ ਨੂੰ ਨਿਤਾ ਪ੍ਰਤੀ ਉਹਨਾਂ ਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ। ਅਗਲੀ ਪੰਕਤੀ ਚ ਕਹਿ ਰਹੇ ਹਨ,
ਤਗ ਨਾ ਪੈਰੀ ਤਗ ਨਾ ਹੱਥੀ।
ਫਿਰ ਇਹਦੇ ਪੈਰਾਂ ਚ ਕੋਈ ਜੰਜੂ ਨਹੀਂ ਪੈ ਰਿਹਾ ਕਿ ਇਹਦੇ ਪੈਰ ਗੰਦੇ ਪਾਸੇ ਬੁਰੇ ਪਾਸੇ ਵੱਲ ਨੂੰ ਚੱਲ ਕੇ ਨਾ ਜਾਣ, ਇਹ ਉਧਰ ਦੌੜ ਜਾਂਦਾ। ਇਹਦੇ ਹੱਥਾਂ ਵਿੱਚ ਕੋਈ ਜੰਜੂ ਨਹੀਂ ਪੈ ਰਿਹਾ ਕਿ ਇਹਦੇ ਜਿਹੜੇ ਹੱਥ ਹੈ ਉਹ ਬੁਰੀ ਕਿਰਤ ਨਾ ਕਰਨ, ਉਹ ਪਰਾਇਆ ਬੁਰਾ ਨਾ ਚੁਰਾਵਣ, ਉਹ ਪਰਾਇਆ ਬੁਰਾ ਹੱਥਾਂ ਕਰਕੇ ਨਾ ਕਰੇ। ਤੰਗ ਨਾ ਪੈਰੀ ਤੰਗ ਨਾ ਹੱਥੀ, ਨਾ ਪੈਰਾਂ ਵਿੱਚ ਜੰਜੂ ਹੈ ਤੇ ਨਾ ਹੱਥਾਂ ਵਿੱਚ ਜੰਜੂ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਤੰਗ ਨਾ ਜਿਹਵਾ ਤੰਗ ਨਾ ਅੱਖੀ।
ਇਹਦੀ ਜ਼ਬਾਨ ਵਿੱਚ ਵੀ ਕੋਈ ਜੰਜੂ ਨਹੀਂ ਪੈ ਰਿਹਾ ਕਿ ਇਹਦੀ ਜ਼ਬਾਨ ਸੰਸਾਰ ਦੇ ਅਨੇਕ ਪਦਾਰਥਾਂ ਦੇ ਰਸ ਨੂੰ ਮਾਣਨ ਤੋਂ ਅੜ ਜਾ, ਉਹਨਾਂ ਵਿੱਚ ਖਚਤ ਨਾ ਹੋਵੇ, ਅਤੇ ਇਹਦੀ ਜ਼ਬਾਨ ਨਿੰਦਾ ਨਾ ਕਰੇ, ਬੁਰੇ ਬੋਲ ਨਾ ਬੋਲੇ, ਗਾਲੀਆਂ ਨਾ ਦੇਵੇ। ਕਿਉਂਕਿ ਆਪ ਜੀ ਪਿੱਛੇ ਕਹਿ ਰਿਹਾ ਕਹਿ ਕੇ ਆਏ ਨੇ ਨਾ, ਇਹ ਲੱਖ ਕੁੜੀਆਂ ਲੱਖ ਗਾਲ, ਇਹਦੀ ਜ਼ਬਾਨ ਬੁਰੇ ਬਚਨ ਨਾ ਬੋਲੇ, ਜ਼ਬਾਨ ਨੂੰ ਵੀ ਕੋਈ ਜੰਜੂ ਨਹੀਂ ਪੈ ਰਿਹਾ। ਤੰਗ ਨਾ ਜਿਹਵਾ ਤੰਗ ਨਾ ਅੱਖੀ, ਇਹਦੀਆਂ ਅੱਖਾਂ ਨੂੰ ਵੀ ਕੋਈ ਜੰਜੂ ਨਹੀਂ ਪੈ ਰਿਹਾ ਕਿ ਇਹ ਬੁਰੇ ਪਾਸੇ ਵੱਲ ਨਾ ਤੱਕਣ, ਇਹ ਸੰਸਾਰ ਨੂੰ ਜ਼ਹਿਰ ਰੂਪ ਨਾ ਦੇਖਣ। ਕਿਉਂਕਿ ਸੰਸਾਰ ਤਾਂ ਜ਼ਹਿਰ ਹੈ ਨਹੀਂ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾ ਰੂਪ ਹੈ। ਹਰ ਰੂਪ ਨਜ਼ਰੀ ਆਇਆ, ਹਰ ਕਦੋਂ ਆਇਆ? ਜਦੋਂ ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ, ਸਤਿਗੁਰੂ ਨੂੰ ਮਿਲੇ ਤੋਂ ਬਿਨਾਂ ਇਹ ਅੱਖਾਂ ਅੰਨੀਆਂ ਨੇ। ਜਦੋਂ ਸਤਿਗੁਰੂ ਮਿਲਦਾ ਹੈ ਉਦੋਂ ਅੰਤਰੀਮ ਦ੍ਰਿਸ਼ਟੀ ਹੋ ਜਾਂਦੀ, ਉਦੋਂ ਪਤਾ ਚੱਲ ਜਾਂਦਾ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਵਿੱਚ ਨਹੀਂ ਕੋਈ। ਜਿੰਨੇ ਜੀਵ ਨੇ ਸੂਤ ਏਕ ਮਨ ਸਾਥ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਉਹ ਸਾਰਿਆਂ ਜੀਵਾਂ ਵਿੱਚ ਆਪ ਵਰਤਦਾ ਹੈ। ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਐਸੇ ਬਚਨ ਕਿਹਾ ਕਿ ਮੰਦਾ ਕਿਸ ਨੂੰ ਆਖੀਐ ਜਾਂ ਕਿਸ ਬਿਨ ਕੋਈ ਨਾ ਹੈ। ਕਿਹਨੂੰ ਮੰਦਾ ਕਹੀਏ? ਜਦੋਂ ਕਿਸੇ ਨੂੰ ਗਾਲੀਆਂ ਦਿੰਦੇ ਹੋ, ਜੇ ਕਹਿੰਦੇ ਸਾਰਿਆਂ ਚ ਈਸ਼ਵਰ ਵਸਦਾ ਹੈ, ਫਿਰ ਮਤਲਬ ਈਸ਼ਵਰ ਨੂੰ ਗਾਲੀਆਂ ਦਿੰਦੇ ਹੋ। ਜੇ ਕਿਸੇ ਨੂੰ ਮਾਰਦੇ ਹੋ ਤਾਂ ਈਸ਼ਵਰ ਨੂੰ ਮਾਰਦੇ ਹੋ, ਜੇ ਕਿਸੇ ਨੂੰ ਦੁਰਵਚਨ ਬੋਲਦੇ ਹੋ ਤਾਂ ਈਸ਼ਵਰ ਨੂੰ ਬੋਲਦੇ ਹੋ, ਜੇ ਕਿਸੇ ਦਾ ਬੁਰਾ ਸੋਚਦੇ ਹੋ ਤਾਂ ਈਸ਼ਵਰ ਦਾ ਸੋਚਦੇ ਹੋ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੰਗ ਨਾ ਜੇਵਾ, ਇਹਦੀ ਜ਼ਬਾਨ ਨੂੰ ਕੋਈ ਜਨੂ ਨਹੀਂ ਪੈ ਰਿਹਾ ਕਿ ਇਹ ਸੰਸਾਰਕ ਰਸਾਂ ਵੱਲੋਂ ਹਟ ਕੇ ਈਸ਼ਵਰ ਦੇ ਨਾਮ ਰੂਪੀ ਰਸ ਨੂੰ ਮਾਣੇ। ਇਹ ਨਹੀਂ ਹਟਦੀ, ਗਾਲਾਂ ਦੇਣਾ, ਨਿੰਦਾ ਕਰਨਾ, ਬੁਰਾ ਬਚਨ ਕਹਿਣਾ ਨਹੀਂ ਹਟਦੀ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨਾ ਹੀ ਇਹਦੀਆਂ ਅੱਖਾਂ ਹਟਦੀਆਂ। ਤੰਗ ਨਾ ਜੇਵਾ, ਤੰਗ ਨਾ ਕੀ, ਅੱਖੀਆਂ ਨੂੰ ਵੀ ਕੋਈ ਜਨੂ ਨਹੀਂ ਪੈ ਰਿਹਾ। ਅਗਲੀ ਪੰਕਤੀ ਵਿੱਚ ਆਪ ਜੀ ਕਹਿੰਦੇ ਹਨ, ਕਹਿੰਦੇ ਇਹ ਜੀਵ ਐਸਾ ਹੈ ਕਿ ਬੇਤੱਗਾ, ਬਿਨਾਂ ਕਿਸੇ ਜਨੂ ਤੋਂ, ਬਿਨਾਂ ਅੱਖਾਂ ਨੂੰ ਰੋਕੇ, ਬਿਨਾਂ ਰਸਨਾ ਨੂੰ ਰੋਕੇ, ਬਿਨਾਂ ਆਪਣੀ ਜ਼ਬਾਨ ਨੂੰ ਰੋਕੇ, ਅੱਖਾਂ ਨੂੰ, ਇੰਦਰੀਆਂ ਨੂੰ, ਨਾੜੀਆਂ ਨੂੰ ਬਿਨਾਂ ਰੋਕੇ ਤੇ ਬੇਤੱਗਾ ਆਪੇ ਵੱਤਾ ਹੈ, ਆਪੇ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਰਿਆ ਫਿਰਦਾ ਖਰਾਬ ਹੋ ਰਿਹਾ ਹੈ।
ਵਟ ਧਾਗੇ ਅਵਰਾ ਕੱਤਾ,
ਕਹਿੰਦੇ ਐ ਬ੍ਰਾਹਮਣ ਜਨ, ਇਹ ਜੰਜੂ ਬਣਾ ਕੇ ਦੂਜਿਆਂ ਨੂੰ ਤਾਂ ਪਾਉਂਦਾ ਹੈ ਪਰ ਆਪਣੇ ਆਪ ਦੱਸਦੇ ਕੋਈ ਜੰਜੂ ਐਸਾ ਨਹੀਂ ਪੈ ਰਿਹਾ ਜਿਹਦੇ ਨਾਲ ਇਹਦੇ ਵਿਚਾਰ ਬਦਲ ਜਾਣ, ਜਿਹਦੇ ਨਾਲ ਇਹਦੀ ਦ੍ਰਿਸ਼ਟੀ ਬਦਲ ਜਾਏ, ਜਿਹਦੇ ਨਾਲ ਇਹਦੀ ਰਸਨਾ ਦਾ ਸੁਭਾਅ ਬਦਲ ਜਾਏ, ਜਿਹਦੇ ਨਾਲ ਇਹਦੇ ਕੰਨ ਸਤਸੰਗ ਦੇ ਬਚਨ, ਸਤ ਦੇ ਬਚਨ ਸੁਣਨ ਲੱਗ ਜਾਣ, ਇਹਦੇ ਪੈਰ ਮੰਦੇ ਪਾਸੇ ਚੱਲ ਕੇ ਨਾ ਜਾਣ, ਇਹਦੇ ਹੱਥ ਚੰਗੀ ਕਿਰਤ ਕਰਕੇ ਖਾਣ। ਇਹਦੇ ਆਪਣੇ ਕੋਈ ਜੰਜੂ ਨਹੀਂ ਪੈ ਰਿਹਾ, ਇਹ ਦੂਜਿਆਂ ਨੂੰ ਤਾਂ ਜੰਜੂ ਪੈਰਾਂ ਦਾ ਹੈ। ਵੱਟ ਧਾਗੇ ਅਵਰਾ ਖੱਤਾ ਹੈ, ਅਗਲੀ ਪੰਕਤੀ ਚ ਕਹਿ ਰਹੇ ਹਨ,
ਲੈ ਪਾੜ ਕਰੇ ਵੀ
ਕਹਿੰਦੇ ਫਿਰ ਐ ਬ੍ਰਾਹਮਣ ਜਨ, ਇਹ ਐਸਾ ਵੀ ਹੈ, ਲੈ ਪਹਾੜ, ਪਹਾੜ ਦਾ ਅਰਥ ਹੈ ਪਹਾੜਾ, ਪੈਸੇ ਲੈ ਕੇ, ਜਿਹਨੂੰ ਜਜਮਾਨ ਕਹਿੰਦਾ ਹੈ ਉਹਦੇ ਕੋਲੋਂ ਪੈਸੇ ਲੈ ਕੇ ਉਹਦੀ ਲੜਕੀ ਦਾ ਵਿਆਹ ਕਰਦਾ ਹੈ। ਲੈ ਪਹਾੜ ਕਰੇ ਵਿਆਹ ਹੋ, ਨਾਲੇ ਉਹਨੂੰ ਜਜਮਾਨ ਕਹਿੰਦਾ ਹੈ। ਜਜਮਾਨ ਦਾ ਅਰਥ ਹੈ ਦੇਣਾ, ਦੇਣ ਵਾਲਾ। ਸਤਿਗੁਰੂ ਪਾਤਸ਼ਾਹ ਨੇ ਬਾਣੀ ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਨੂੰ ਜਜਮਾਨ ਕਿਹਾ, ਕਰਤੇ ਤੂੰ ਮੇਰਾ ਜਜਮਾਨ, ਇੱਕ ਦੱਖਣਾ ਤੋਂ ਪੈ ਮੰਗੋ ਦੇਹ ਆਪਣਾ ਨਾਮ। ਆਪ ਜੀ ਕਹਿੰਦੇ ਮੇਰਾ ਜਜਮਾਨ ਤੂੰ ਹੈ ਔਰ ਮੈਂ ਤੇਰੇ ਤੋਂ ਦਸ਼ਰਾ ਮੰਗਦਾ ਹਾਂ ਕਿ ਮੈਨੂੰ ਆਪਣਾ ਨਾਮ ਦੇ। ਧੰਨ ਗੁਰੂ ਪਾਤਸ਼ਾਹ ਕਹਿੰਦੇ ਐਸਾ ਹੈ ਪਾਦੇ, ਇਹ ਵਿਅਕਤੀ ਬ੍ਰਾਹਮਣ ਜਨ ਜੀ ਐਸਾ ਹੈ ਕਿ ਇਹ ਲੈ ਪਹਾੜ ਕਰੇ ਵਿਆਹ ਹੋ, ਇਹ ਪਹਾੜਾਂ ਲੈ ਕੇ, ਪੈਸੇ ਲੈ ਕੇ ਆਪਣੇ ਜਜਮਾਨਾਂ ਦੀਆਂ ਪੁੱਤਰੀਆਂ ਦੇ ਵਿਆਹ ਕਰਦਾ ਹੈ। ਆਪ ਜੀ ਨੇ ਬਾਣੀ ਚ ਐਸੇ ਵਚਨ ਵੀ ਕਹੇ, ਜੋ ਪੁੱਤਰੀ ਜਜਮਾਨ ਕੀ ਸਾਈ ਤੇਰੀ, ਇਤ ਖਾ ਧਰਮ ਤਨਖਾ ਦੇ ਤੇਰਾ ਧਰਮ ਗਿਆ, ਇਤ ਤਨਖਾ ਦੇ ਤੇਰਾ ਧਰਮ ਗਿਆ। ਕਿ ਐਸਾ ਧਾਨ ਜਦੋਂ ਤੂੰ ਖਾਣਾ ਤੇ ਤੇਰਾ ਧਰਮ ਤਾਂ ਰਹੇਗਾ ਨਹੀਂ, ਕਿਉਂਕਿ ਜਿਹੜੀ ਜਜਮਾਨ ਦੀ ਧੀ ਹੈ ਉਹ ਤੇਰੀ ਵੀ ਧੀ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਲੈ ਪਹਾੜ ਕਰੇ ਵਿਆਹ ਹੋ, ਅਗਲੀ ਪੰਕਤੀ ਚ ਕਹਿੰਦੇ
ਕੱਢ ਕਾਗਲ ਦੱਸੇ ਰਾਹੋ,
ਫਿਰ ਕਾਗਲ ਪੱਤਰੀ ਕੱਢ ਕੇ, ਜਿਸ ਨੂੰ ਤੁਸੀਂ ਯੰਤਰੀ ਵੀ ਕਹਿੰਦੇ ਹੋ। ਲੋਕ ਅਜੇ ਤੱਕ ਵੀ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਜਦੋਂ ਸਿੱਖ ਇਹ ਪੁੱਛਣ ਜਾਂਦੇ ਨੇ, ਕਹਿੰਦੇ ਨੇ ਬ੍ਰਾਹਮਣ ਨੂੰ ਪੁੱਛ ਕੇ ਆਉਣਾ ਕਿ ਸਾਹ ਕਦੋਂ ਦਾ ਰੱਖਿਆ ਜਾਏ। ਸਿੱਖ ਜਾਂਦੇ ਐਸਾ ਕੋਈ ਹਵਾ ਵਗ ਗਈ ਐਸੀ, ਆ ਨਵੀਂ ਗੱਲ ਚੱਲੀ, ਲਓ ਜੀ ਸਾਡਾ ਬੱਚਾ ਮੰਗਲੀ ਕਾ, ਤੁਹਾਡੀ ਲੜਕੀ ਮੰਗਲੀ ਕਾ, ਫਲਾਣਾ ਐ ਹੋ ਗਿਆ, ਉਹ ਬ੍ਰਾਹਮਣੀ ਮਤ ਵੱਲ ਫਿਰ ਤੁਰੇ ਜਾਂਦੇ। ਧੰਨ ਗੁਰੂ ਪਾਤਸ਼ਾਹ ਪਾਸ ਦਲੀਲ ਹੈ, ਯਾਦ ਰੱਖੀ, ਗੁਰੂ ਨਾਨਕ ਦਲੀਲ ਦਿੰਦਾ ਤੇ ਗੁਰੂ ਨਾਨਕ ਦਲੀਲ ਚਾਹੁੰਦਾ ਹੈ। ਸਿਧਾਂਤ ਦੱਸਦਾ ਹੈ ਔਰ ਉਹ ਚਾਹੁੰਦਾ ਗੁਰੂ ਨਾਨਕ ਮੇਰੀ ਤਸੱਲੀ ਕਰਾਈ ਜਾਏ। ਹੁਣ ਆਪ ਜੀ ਜਿਹੜੀਆਂ ਗੱਲਾਂ ਬ੍ਰਾਹਮਣ ਨੂੰ ਕਹਿ ਰਹੇ, ਬ੍ਰਾਹਮਣ ਤਾਂ ਨਿਰਉੱਤਰ ਹੈ, ਉਹਦੇ ਕੋਲ ਕੋਈ ਉੱਤਰ ਨਹੀਂ ਇਹਨਾਂ ਗੱਲਾਂ ਦਾ। ਹੁਣ ਆਪ ਜੀ ਕਹਿੰਦੇ ਨੇ ਕਿ ਲੈ ਪਹਾੜ ਕਰੇ ਵਿਆਹ ਹੋ, ਹੁਣ ਕੀ ਬ੍ਰਾਹਮਣ ਇਸ ਗੱਲ ਤੋਂ ਮੁਕਰ ਜਾਏਗਾ ਕਿ ਮੈਂ ਪੈਸੇ ਨਹੀਂ ਲੈਂਦਾ ਵਿਆਹ ਕਰਨ ਦੇ? ਲੈਂਦਾ, ਕਿਵੇਂ ਮੁਕਰੇਗਾ? ਹੁਣ ਕੀ ਇਸ ਗੱਲ ਤੋਂ ਮੁਕਰ ਜਾਏਗਾ ਜਿਹੜੀ ਗੱਲ ਚ ਗੁਰੂ ਪਾਤਸ਼ਾਹ ਕਹਿੰਦੇ ਕੱਢ ਕਾਗਲ ਦੱਸੇ ਰਾਹ ਹੋ, ਕਿ ਪੱਤਰੀ ਨੂੰ ਪੜ੍ਹ ਕੇ ਲੋਕਾਂ ਨੂੰ ਰਸਤਾ ਦੱਸਦਾ ਕਿ ਫਲਾਣੇ ਟਾਈਮ ਫਲਾਣੇ ਦਿਨ ਇਹਦਾ ਸਾਹ ਨਿਕਲਿਆ, ਉਸ ਟਾਈਮ ਤੁਸੀਂ ਇਹਦਾ ਵਿਆਹ ਕਰਨਾ। ਲੋਕਾਂ ਨੂੰ ਰਸਤਾ ਦੱਸਦਾ, ਆਪ ਨੂੰ ਰਸਤੇ ਦਾ ਪਤਾ ਨਹੀਂ। ਧੰਨ ਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਆ, ਸੰਸਾਰ ਦੇ ਲੋਕਾਂ ਨੂੰ ਇਹ ਗੱਲ ਕਹਿ ਰਹੇ ਹਨ।
ਸੁਣ ਵੇਖੋ ਲੋਕਾਂ ਇਹੋ ਵਿਡਾਲ,
ਇਹ ਦੁਨੀਆਂ ਦੇ ਲੋਕੋ ਸੁਣ ਅਤੇ ਵੇਖੋ ਇਹ ਵਿਡਾਣ, ਇਹ ਅਚਰਜ ਗੱਲ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜਿਹਨੂੰ ਆਪ ਨੂੰ ਨਹੀਂ ਪਤਾ, ਜਿਹਦੇ ਆਪਣੇ ਇੰਦਰੇ ਨਹੀਂ ਰੁਕਦੇ, ਜਿਹਨੇ ਆਪਣੇ ਇੰਦਰਿਆਂ ਨੂੰ ਜੰਜੂ ਨਹੀਂ ਪੈ ਰਿਹਾ, ਉਹ ਦੂਸਰੇ ਨੂੰ ਜੰਜੂ ਪੈਰਾ ਰਿਹਾ ਹੈ, ਉਹ ਦੂਸਰੇ ਦਾ ਗੁਰੂ ਬਣ ਰਿਹਾ ਹੈ, ਔਰ ਦੂਸਰੇ ਨੂੰ ਇਹ ਗੱਲ ਕਹਿੰਦਾ ਹੈ, ਉਹਨੂੰ ਰਸਤਾ ਦੱਸਦਾ ਹੈ, ਔਰ ਉਹਦੀ ਉਹਨੂੰ ਜਜਮਾਨ ਵੀ ਕਹਿੰਦਾ ਹੈ, ਉਹਦੀ ਪੁੱਤਰੀ ਦੀ ਸ਼ਾਦੀ ਕਰਨ ਲਈ ਪੈਸੇ ਲੈਂਦਾ ਹੈ। ਔਰ ਸੁਣ ਵੇਖੋ ਲੋਕਾਂ ਇਹੋ ਵਿਡਾਣ, ਆਪ ਜੀ ਅਗਲੀ ਪੰਕਤੀ ਚ ਕਹਿੰਦੇ ਹਨ,
ਮਨ ਅੰਧਾ ਨਾਉ ਸੁਜਾਣ,
ਇਹ ਮਨ ਕਰਕੇ ਅੰਨਾ ਵਿਅਕਤੀ ਹੈ, ਇਹਨੂੰ ਰਸਤਾ ਨਹੀਂ ਮਿਲਿਆ। ਤਾਂ ਗੁਰੂ ਪਾਤਸ਼ਾਹ ਕਹਿੰਦੇ, ਪਰ ਇਹਨੂੰ ਲੋਕ ਸਿਆਣਾ ਕਹਿੰਦੇ, ਨਾਉ ਸੁਜਾਣ, ਇਹਦਾ ਨਾਮ ਸਿਆਣਾ ਹੈ। ਲੋਕ ਕਹਿੰਦੇ ਫਲਾਣਾ ਬ੍ਰਾਹਮਣ ਬੜਾ ਸਿਆਣਾ, ਉਹਨੂੰ ਸਾਦਿਆਂ ਬੱਚੀ ਦੀ ਸ਼ਾਦੀ ਕਰ ਲਈ। ਮਨ ਅੰਧਾ ਨਾਉ ਸੁਜਾਣ, ਅਗਲੀ ਪੰਕਤੀ ਵਿਚ ਆਪ ਜੀ ਜਿਹੜਾ ਸਿਧਾਂਤ ਹੈ ਮਨੁੱਖ ਪ੍ਰਤੀ, ਈਸ਼ਵਰੀ ਸਿਧਾਂਤ, ਜਾਂ ਮਨੁੱਖ ਨੂੰ ਕਿਸ ਗੱਲ ਦੀ ਲੋੜ ਹੈ, ਜਾਂ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ, ਉਹ ਅਗਲੀਆਂ ਪੰਕਤੀਆਂ ਵਿਚ ਆਪ ਜੀ ਦੱਸਦੇ ਹਨ।
ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ।
ਇੱਕ ਵਾਰ ਸਾਰੇ ਪਿਆਰ ਨਾਲ ਗੱਲ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਕਹਿੰਦੇ ਨੇ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਜਨਮ ਉਹ ਮਾਲਕ ਜਿਸ ਨੂੰ ਤੁਸੀਂ ਵਾਹਿਗੁਰੂ ਕਹਿੰਦੇ ਹੋ, ਹਿੰਦੂ ਰਾਮ ਕਹਿੰਦਾ ਹੈ, ਮੁਸਲਮਾਨ ਅੱਲਾ ਕਹਿੰਦਾ ਹੈ, ਈਸਾਈ ਗੌਡ ਕਹਿੰਦੇ, ਆਪਣੇ ਆਪਣੇ ਧਰਮ ਮੁਤਾਬਕ ਜਿਸ ਦੇ ਜੀਵਾਂ ਨੇ ਨਾਮ ਰੱਖੇ, ਆਪਣੀ ਆਪਣੀ ਭਾਸ਼ਾ ਮੁਤਾਬਕ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿਚ ਐਸੇ ਬਚਨ ਕਹੇ ਨੇ, ਅੱਲਾ ਵੀ ਉਹੀ ਹੈ, ਰਾਮ ਵੀ ਉਹੀ ਹੈ, ਵਾਹਿਗੁਰੂ ਵੀ ਉਹੀ ਹੈ, ਕੋਈ ਭੇਦ ਨਹੀਂ ਹੈ ਇਸ ਵਿਚ। ਇਹ ਤਾਂ ਮਨੁੱਖ ਹੈ ਜਿਹੜਾ ਭੇਦ ਬਣਦਾ ਹੈ, ਭਾਸ਼ਾ ਭੇਦ ਹੈ, ਵੈਸੇ ਕੋਈ ਭੇਦ ਨਹੀਂ। ਰਾਮ ਵੀ ਉਹੀ ਹੈ, ਅੱਲਾ ਵੀ ਉਹੀ ਹੈ, ਵਾਹਿਗੁਰੂ ਵੀ ਉਹੀ ਹੈ, ਗੌਡ ਵੀ ਉਹੀ ਹੈ, ਪ੍ਰਭੂ ਈਸ਼ਰ ਮਾਧਵ ਦਿਆਲ ਬੀਠਲ ਕਿਰਪਾਲੂ ਸਭ ਉਸਦੇ ਨਾਮ ਨੇ। ਕੋਈ ਉਸਨੂੰ ਕਰੀਮ ਕਹਿੰਦਾ ਹੈ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ, ਰਹੀਮ ਰਹਿਮ ਕਰਨ ਵਾਲਾ, ਕਰੀਮ ਕਿਰਪਾ ਕਰਨ ਵਾਲਾ, ਕਰਮ ਕਰਨ ਵਾਲਾ। ਉਹ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਉਸਨੂੰ ਸਾਹਿਬ ਕਹਿੰਦੇ ਨੇ। ਸਾਹਿਬ, ਸਾਹਿਬ ਦਾ ਅਰਥ ਹੈ ਮਾਲਕ। ਸਾਹਿਬ ਹੋਏ ਦਇਆਲ, ਜਦੋਂ ਉਹ ਜੀਵਾਂ ਤੇ ਦਿਆਲੂ ਹੁੰਦਾ ਹੈ, ਜੀਵਾਂ ਤੇ ਦਇਆ ਕਰਦਾ ਹੈ, ਤਾਂ ਵੀ ਕਰਦਾ ਹੈ, ਤਾਂ ਸਾਈ ਕਾਰ ਕਰਾਏ ਸੀ। ਉਹ ਕੰਮ ਜੀਵਾਂ ਤੋਂ ਕਰਾਉਂਦਾ ਹੈ ਜਿਹੜੇ ਉਹਨੂੰ ਚੰਗੇ ਲੱਗਦੇ ਹਨ। ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਜਦੋਂ ਉਹ ਦਿਆਲੂ ਹੋ ਕੇ ਜੀਵਾਂ ਤੇ ਕਿਰਪਾ ਕਰਦਾ ਹੈ, ਤਾਂ ਜਿਹੜੇ ਕੰਮ ਉਸਨੂੰ ਚੰਗੇ ਲੱਗਦੇ ਨੇ ਉਹ ਕੰਮ ਕਰਾਉਂਦਾ ਹੈ। ਅਗਲੀ ਪੰਕਤੀ ਵਿਚ ਆਪ ਜੀ ਕਹਿ ਰਹੇ ਹਨ,
ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ।
ਜਿਹਦੇ ਤੇ ਕਿਰਪਾ ਕਰਕੇ ਉਹ ਆਪਣਾ ਹੁਕਮ ਜਿਸ ਵਿਅਕਤੀ ਕੋਲੋਂ ਮਨਾ ਲੈਂਦਾ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਵਿਅਕਤੀ ਫਿਰ ਸੇਵਕ ਹੋ ਕੇ ਉਸ ਦੇ ਦਰ ਦੀ ਸੇਵਾ ਕਰਦਾ ਹੈ।
ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ।
ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਕੇ ਗੁਰੂ ਦੀ ਆਗਿਆ ਮੁਤਾਬਕ ਚੱਲਦਾ ਹੈ, ਉਹ ਈਸ਼ਵਰ ਦੀ ਦਰਗਾਹ ਤੇ ਪ੍ਰਵਾਨ ਹੁੰਦਾ ਹੈ। ਤੇ ਤਰੁਣ ਬਾਦਸ਼ਾਹ ਜੀ ਕਹਿੰਦੇ ਤਾਂ ਖਸਮੈ ਕਾ ਮਹਿਲ ਪਾਏ ਸੀ, ਫਿਰ ਉਹਨੂੰ ਮਾਲਕ ਦਾ ਦਰ ਲੱਭ ਪੈਂਦਾ ਹੈ।
ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ।
ਜੋ ਮਾਲਕ ਨੂੰ ਚੰਗਾ ਲੱਗਦਾ ਹੈ, ਜਦੋਂ ਜੀਵ ਉਹ ਕੰਮ ਕਰਦਾ ਹੈ ਤਾਂ ਇਹਨੂੰ ਮਨੋ ਚਿੰਦਿਆ, ਜਿਹੜੀ ਇਹਦੇ ਮਨ ਵਿੱਚ ਚਾਹੁੰਦਾ ਹੈ, ਜਿਸ ਦੀ ਚਿੰਤਾ ਹੈ, ਸੋ ਫਲ ਪਾਏ ਸੀ, ਉਸ ਫਲ ਦੀ ਹੀ ਇਸ ਨੂੰ ਪ੍ਰਾਪਤੀ ਹੋ ਜਾਂਦੀ ਹੈ।
ਤਾਂ ਦਰਗਹ ਪੈਦਾ ਜਾਏ ਸੀ।
ਜਦੋਂ ਇਹ ਜੀਵ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਧਾਰਨ ਕਰਕੇ, ਗੁਰੂ ਦੇ ਬਚਨਾਂ ਨੂੰ ਧਾਰਨ ਚੱਲਦਾ ਹੈ, ਈਸ਼ਵਰ ਦਾ ਨਾਮ ਜਪਦਾ ਹੈ, ਸਤਸੰਗ ਕਰਦਾ ਹੈ, ਸੇਵਾ ਕਰਦਾ ਹੈ, ਗੁਰੂ ਤੇ ਭਰੋਸਾ ਕਰਦਾ ਹੈ, ਈਸ਼ਵਰ ਦੇ ਨਾਮ ਨੂੰ ਆਪਣੇ ਅੰਦਰ ਦ੍ਰਿੜ ਕਰ ਲੈਂਦਾ ਹੈ, ਤਾਂ ਗੁਰੂ ਪਾਤਸ਼ਾਹ ਕਹਿੰਦੇ ਤਾਂ ਫਿਰ ਦਰਗਾਹ ਪਹਿਨਾ ਜਾਏ ਸੀ। ਉਹਦੀ ਦਰਗਾਹ ਵਿੱਚ ਇਹਨੂੰ ਜਸ ਰੂਪ ਪੋਸ਼ਾਕ ਪਹਿਨਾਈ ਜਾਂਦੀ ਹੈ, ਫਿਰ ਇਹਦਾ ਜਸ ਹੁੰਦਾ ਹੈ। ਗੁਰੂ ਪਾਤਸ਼ਾਹ ਪਾਵਨ ਬਾਣੀ ਚ ਐਸੇ ਬਚਨ ਕਰਦੇ ਨੇ ਕਿ ਨਾਨਕ ਧਰਮ ਐਸੇ ਚਲਾ ਕੀਤੋਂ ਭਵਨ ਪੁਨੀਤ। ਧਰਮਰਾਜ ਵੀ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਆਏ ਹੋ ਤਾਂ ਇਹ ਜਗ੍ਹਾ ਪਵਿੱਤਰ ਹੋ ਗਈ, ਇਹਨੂੰ ਧੱਕੇ ਨਹੀਂ ਪੈਂਦੇ, ਇਹਦਾ ਸਤਿਕਾਰ ਹੁੰਦਾ। ਰੇ ਦਰਗਾਹ ਕਹੈ ਨਾ ਪਉ, ਆਓ ਬੈਠ ਆਦਰ ਸਭ ਦਿਉ। ਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਪੜ੍ਹ ਕੇ, ਯਾਦ ਰੱਖਿਓ ਨਿਰਾ ਪੜ੍ਹਨਾ ਹੀ ਨਹੀਂ ਅਸੀਂ, ਇਹਨਾਂ ਮੁਤਾਬਕ ਆਪਣੇ ਜੀਵਨ ਨੂੰ ਠਾਲਣਾ ਹੈ ਕਿ ਮਨੁੱਖ ਦਾ, ਪ੍ਰਾਣੀ ਮਾਤਰ ਦਾ, ਮਨੁੱਖ ਮਾਤਰ ਦਾ ਇਹ ਫਰਜ਼ ਹੈ ਕਿ ਉਹ ਈਸ਼ਵਰ ਦੇ ਨਾਮ ਨਾਲ ਜੁੜੇ, ਆਪਣੇ ਜੀਵਨ ਵਿੱਚ ਚੰਗੇ ਕਰਮ ਕਰੇ, ਔਰ ਆਪਣੇ ਇੰਦਰੀਆਂ ਨੂੰ, ਆਪਣੇ ਅੱਖਾਂ ਨੂੰ, ਆਪਣੇ ਕੰਨਾਂ ਨੂੰ, ਆਪਣੀ ਰਸਨਾ ਨੂੰ, ਆਪਣੇ ਹੱਥਾਂ ਨੂੰ, ਆਪਣੇ ਪੈਰਾਂ ਨੂੰ, ਆਪਣੇ ਵਿਚਾਰਾਂ ਨੂੰ ਉਹ ਸ਼ੁੱਧ ਕਰੇ, ਇਹਨਾਂ ਨੂੰ ਵਿਕਾਰਾਂ ਵੱਲ ਨਾ ਦੌੜਨ ਦੇਵੇ, ਇਹਨਾਂ ਨੂੰ ਸ਼ੁੱਧ ਕਰਕੇ ਈਸ਼ਵਰ ਦਾ ਨਾਮ ਜਪੇ, ਈਸ਼ਵਰ ਦਾ ਨਾਮ ਜਪ ਕੇ ਮਨੁੱਖਤਾ ਦੀ ਸੇਵਾ ਕਰੇ, ਈਸ਼ਵਰ ਦਾ ਨਾਮ ਜਪੇ, ਸਤਸੰਗ ਕਰੇ, ਆਪਣੇ ਸੁਭਾਅ ਨੂੰ ਬਦਲੇ, ਨਾਮ ਜਪਦੇ ਜਪਦਿਆਂ ਇੱਕ ਦਿਨ ਈਸ਼ਵਰ ਵਿੱਚ ਅਭੇਦ ਹੋ ਜਾਏਗਾ। ਇਹ ਗੁਰੂ ਦੇ ਬਚਨ ਨੇ, ਇੱਥੇ ਹੀ ਸਮਾਪਤੀ ਹੈ।